721 पन्ना महला पहला तो दर्शन जी करूं सुमाए मैं दरे मांगत भीखे अपा केसरे कुसुम मृग मैं हरणा सर्व शरीरी चढ़ना केसर कुसुम मृग मैं हरणा सर्व शरीरी चंदन पर ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਣ ਲੱਗਾ ਹੈ। ਐਸੀ ਸੱਚਾਈ ਫੜੀ ਹੈ ਔਰ ਇਹ ਪ੍ਰਤੱਖ ਹੈ ਵੀ ਅਭਿਆਸੀ ਨੂੰ ਸਭ ਤੋਂ ਪਹਿਲਾਂ ਕੀ ਆਉਂਦਾ ਹੈ, ਅੰਦਰ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇੰਨੀਆਂ ਖੁਸ਼ਬੂਆਂ, ਇੰਨੀ ਕਿਸਮ ਦੀਆਂ ਆਉਂਦੀਆਂ ਅੰਦਰੋਂ, ਲੇਕਿਨ ਇਨਸਾਨ ਕਹਿੰਦਾ ਖਰੇ ਬਾਹਰੋਂ ਆ ਰਹੀਆਂ ਹੈ। ਅਭਿਆਸੀ ਨੂੰ ਸਮਝ ਨਹੀਂ ਆਉਂਦੀ ਇਹ ਖੁਸ਼ਬੂ ਦੀਆਂ ਇੰਨੀਆਂ ਖੁਸ਼ਬੂਆਂ ਆ ਰਹੀਆਂ ਜਪਣ ਵੇਲੇ ਕਿੱਥੋਂ ਆ ਰਹੀਆਂ ਹੈ। ਕੇਸਰ ਦੀ ਖੁਸ਼ਬੂ, ਕੇਸਰ ਦਾ ਫੁੱਲ ਕਸ਼ਮੀਰ 'ਚ ਹੁੰਦਾ, ਇੰਨੀਆਂ ਖੁਸ਼ ਸੋਹਣਾ ਕੇਸਰ, ਕੀਮਤੀ ਹੁੰਦਾ ਹੈ ਰੰਗ ਵੀ ਉਹਦਾ ਔਰ ਉਹਦੇ ਫੁੱਲ, ਉਹਦੀ ਕੇਸਰ ਦੀ ਖੁਸ਼ਬੂ। ਫਿਰ ਕੁਸਮ ਕਹਿੰਦੇ ਫੁੱਲਾਂ ਨੂੰ, ਕੁਸਮ ਫੁੱਲ, ਫੁੱਲਾਂ ਦੀਆਂ ਖੁਸ਼ਬੂਆਂ। ਔਰ ਫਿਰ ਕਸਤੂਰੀ ਦੀ ਖੁਸ਼ਬੂ ਜਿਹੜੀ ਹਰਨ ਦੀ ਧੁੰਨੀ 'ਚ ਹੁੰਦੀ, ਨਾਫਾ, ਉਹ ਹਰਨ ਦੀ ਧੁੰਨੀ 'ਚ ਇੱਕ ਐਸੀ ਖੁਸ਼ਬੂ ਹੁੰਦੀ ਆ, ਉਹ ਹਰਨ ਪਾਗਲ ਹੋਇਆ ਫਿਰਦਾ ਜੰਗਲ 'ਚ ਵੀ ਇਹ ਖੁਸ਼ਬੂ ਕਿੱਥੋਂ ਆਉਂਦੀ। ਕਦੀ ਕਿਸੇ ਝਾੜੀ 'ਚ ਬੂਥੀ ਦਿੰਦਾ, ਕਦੀ ਕਿਸੇ 'ਚ ਨੱਸਦਾ, ਅਤੇ ਖੁਸ਼ਬੂ ਉਹਦੇ ਅੰਦਰ ਹੁੰਦੀ ਹੈ ਧੁੰਨੀ 'ਚ। ਉਸ ਆ ਜਿਹੜਾ ਕਸਤੂਰੀ ਹਰਨ ਹੁੰਦਾ, ਉਹਨੂੰ ਆਟਾ ਮਾਰ ਕੇ ਸ਼ਿਕਾਰੀ, ਉਹਦੇ 'ਚੋਂ ਫਿਰ ਉਹ ਕਸਤੂਰੀ ਕੱਢਦੇ ਆ। ਉਹ ਲਿਖਿਆ ਮਹਾਰਾਜ ਨਾ ਵੀ ਉਹ ਵੀ ਤੈਨੂੰ ਆਏਗੀ ਸਭ ਖੁਸ਼ ਖੁਸ਼ਬੂ, ਵੀ ਤੈਨੂੰ ਕੇਸਰ ਦੀ ਖੁਸ਼ਬੂ, ਫੁੱਲਾਂ ਦੀ ਖੁਸ਼ਬੂ, ਔਰ ਤੈਨੂੰ ਇਹ ਆਪਣਾ ਕਸਤੂਰੀ ਦੀ ਮਿਰਗ, ਮੈਂ ਮਿਰਗ ਦੇ ਵਿੱਚ। ਔਰ ਇੱਕ ਚੀਜ਼ ਹੋਰ ਹੋਏਗੀ ਅੰਦਰ, ਤੈਨੂੰ ਇੰਨੀ ਕੁ ਕੀਮਤੀ ਚੀਜ਼ ਮਿਲ ਜਾਏਗੀ ਜਿਹਨੂੰ ਮਹਾਰਾਜ ਨਾ ਹਰਣਾ ਕਿਹਾ ਹੈ। ਹਰਣਾ ਸੰਸਕ੍ਰਿਤ ਦਾ ਲਫ਼ਜ਼ ਹੈ, ਹਰਣਾ ਮੈਨੇ ਸੋਨਾ। ਸਾਰੀ ਦੁਨੀਆ ਦੀ ਇਕੋਨੋਮੀ ਇਸ ਸੋਨੇ ਦੇ ਉੱਤੇ ਹੈ। ਜਿਸ ਕੋਲ, ਜਿਸ ਮੁਲਕ ਕੋਲ ਸੋਨਾ ਆ, ਜਿਹੜਾ ਵਰਲਡ ਬੈਂਕ ਹੈ, ਇਹ ਚੱਲਦਾ ਹੀ ਸੋਨੇ ਦੇ ਸਿਰ 'ਤੇ। ਹਰ ਮੁਲਕ ਦੀ ਇਕੋਨਮੀ, ਉਹ ਮੁਲਕ ਉੱਚਾ ਜਿਹਦੇ ਕੋਲ ਸੋਨਾ ਜ਼ਿਆਦਾ, ਉਹਦੇ ਡਾਲਰ ਦੀ ਕੀਮਤ ਵੀ ਜ਼ਿਆਦਾ, ਉਹਦਾ ਸਭ ਕੁਝ, ਕਿਉਂਕਿ ਉਹਨਾਂ ਕੋਲ ਸੋਨਾ। ਸੋਨਾ ਇੱਕ ਧਾਤ ਐਸੀ ਹੈ ਜਿੱਥੇ ਸਾਰੀ ਦੁਨੀਆ ਦੀ ਇਕੋਨਮੀ ਚੱਲ ਰਹੀ। ਇਸ ਕਰਕੇ ਮਹਾਰਾਜ ਕਹਿੰਦਾ ਐਡੀ ਕੀਮਤੀ ਚੀਜ਼ ਜਿਹੜੀ ਸੋਨਾ, ਔਰ ਉਹ ਸੋਨਾ ਚਮਕਦਾ ਬੜਾ ਹੁੰਦਾ, ਕਹਿੰਦਾ ਚਮਕ ਵੀ, ਸੋਨਾ ਵੀ, ਸਾਰੀ ਉਹ ਮਣੀ ਸੱਪ ਦੇ ਸਿਰ 'ਤੇ ਜਿੱਦਾਂ ਹੁੰਦੀ, ਇਹ ਸਾਰਾ ਕੁਛ ਤੇਰੇ ਅੰਦਰ ਆ ਜਾਣਾ। ਪਰ ਕਦੋਂ ਆਉਣਾ? ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨੇ ਬਿਸਰਾ। ਅੰਦਰ ਹੀ ਆ ਜਾਂਦਾ, ਔਰ ਇਹੋ ਬਾਬਾ ਨਾਨਕ ਇਸ ਸ਼ਬਦ 'ਚ ਸੱਚਾਈ ਦੱਸ ਰਿਹਾ। ਫਿਰ ਖੁਸ਼ਬੂਆਂ ਆ ਜਾਂਦੀਆਂ, ਜਨ ਨਾਨਕ ਮੁਸ਼ਕ ਚੁਕੋਲਿਆ, ਮੁਸ਼ਕ ਚੁਕੋਲਿਆ, ਸਭ ਜਨਮ ਧਨ ਧੰਨਾ। ਇਹ ਨਹੀਂ ਵੀ ਥੋੜ੍ਹੀ ਚਿੱਕਰ ਲਈ, ਸਾਰੇ ਜਨਮ 'ਚ ਫਿਰ ਇਹ ਖੁਸ਼ਬੂ ਆਉਂਦੀ ਰਹਿੰਦੀ। ਇੱਦਾਂ ਫਿਰ ਮਨ ਬਾਹਰ ਨਹੀਂ ਜਾਂਦਾ ਔਰ ਮਨ ਅੰਦਰ ਹੀ ਇਹਨਾਂ ਚੀਜ਼ਾਂ ਦੇ ਉੱਤੇ। ਪਹਿਲੀ ਰਾਹ ਤੋਂ ਬਾਅਦ ਆਹ ਚੀਜ਼ਾਂ ਸ਼ੁਰੂ ਹੁੰਦੀਆਂ।
ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਸਰੀਰੀ ਚੜਨਾ।
ਪਰ ਕਦੋਂ ਆਉਂਦੀ? ਬੜੇ ਉੱਚ ਹੱਦੀ ਵੈਣ ਗੁਰੂ ਨਾਨਕ ਦੇ, ਜਦੋਂ ਸਰੀਰ ਰਾਹੀਂ ਮਨ ਨੂੰ ਤੂੰ ਚੜਾਉਣਾ ਤਾਂ ਉਹਨੂੰ ਸਿੱਖ ਗਿਆ। ਉਦੋਂ ਸਾਰੀਆਂ ਚੀਜ਼ਾਂ ਹੁੰਦੀਆਂ, ਜਿਨ ਚੱਕਰ ਮਨ ਦੀ ਅੰਦਰਲੀ ਚੜ੍ਹਾਈ ਨਹੀਂ ਹੈ, ਬਾਹਰ ਹੀ ਭਟਕਦਾ ਹੈ, ਅੰਦਰ ਨਹੀਂ ਚੜ੍ਹਦਾ, ਉਹਨੂੰ ਚੱਕਰ ਇਹ ਚੀਜ਼ਾਂ ਨਹੀਂ ਤੇਰੇ ਅੰਦਰ ਆਉਣੀ। ਉਸ ਵੇਲੇ ਉਹਦੇ ਗੁਰਪ੍ਰਸਾਦ ਨਾਲ, ਪੂਰਬ ਦੀ ਕਰਮ ਦੀ ਕਮਾਈ ਨਾਲ ਔਰ ਇੱਥੇ ਦੀ ਤੇਰੀ ਸੰਗਤ ਨਾਲ, ਨਾਮ ਜਪਣ ਵਾਲਿਆਂ ਦੀਆਂ ਤਿੰਨ ਫੈਕਟਰ ਜਦੋਂ ਪੂਰੇ ਹੋ ਜਾਣਗੇ, ਉਹਦਾ ਗੁਰਪ੍ਰਸਾਦ ਐਸਾ ਆਊਗਾ ਵੀ ਤੇਰਾ ਮਨ ਟਿਕ ਕੇ ਅੰਦਰ ਅੰਦਰ ਹੀ ਅੰਦਰ ਚੜ੍ਹਨਾ ਸ਼ੁਰੂ ਹੋ ਜਾਏਗਾ। ਲਫ਼ਜ਼ ਚੜ੍ਹਨਾ ਹੈ, ਇਹ ਕਿੱਦਾਂ ਚੜ੍ਹੇਗਾ? ਚੜ੍ਹੇਗਾ ਜਪ ਜਪ ਕੇ ਹੀ, ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼ ਏਤ ਰਾਹੇ ਪੱਤ ਪੌੜੀਆਂ ਚੜ੍ਹੀ ਹੈ। ਅੰਦਰਲੀ ਚੜ੍ਹਾਈ ਹੈ, ਮਨ ਦੀ ਚੜ੍ਹਾਈ ਹੈ। ਮਹੱਲਾ ਤੀਜਾ ਕਹਿੰਦਾ ਮਨ ਚੜ੍ਹਿਆ ਦਸਵੇਂ ਆਕਾਸ, ਦਸਵੇਂ ਦੁਆਰ ਤੱਕ ਚਲਿਆ। ਮਨ ਚੜ੍ਹਿਆ ਦਸਵੇਂ ਆਕਾਸ, ਤਿੱਥੈ ਊਂਘ ਨਾ ਭੁੱਖ ਹੈ। ਬੰਦੇ ਦੀ ਊਂਘ ਵੀ ਮੁੱਕ ਜਾਂਦੀ, ਨੀਂਦ ਵੀ ਨਹੀਂ ਆਉਂਦੀ, ਭੁੱਖ ਵੀ ਨਹੀਂ ਉਹਨੇ ਲੱਗਦੀ, ਪਰ ਅੰਦਰਲੀ ਚੜ੍ਹਾਈ ਨਾ। ਔਰ ਆਹ ਸਾਰੀਆਂ ਖੁਸ਼ਬੂਆਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਤੂੰ ਸਰੀਰ ਰਾਹੀਂ ਅੰਦਰ ਚੜ੍ਹੇਗਾ।
ਸਰਬ ਸਰੀ ਸਰੀਰੀ ਚੜ੍ਹਨਾ,
ਇਹ ਚੱਕਰ ਅੰਦਰਲੀ ਚੜ੍ਹਾਈ ਨਹੀਂ ਨਾਮ ਜਪ ਜਪ ਕੇ ਹੁੰਦੀ। ਬਾਹਰ ਜੋ ਮਰਜ਼ੀ ਤੂੰ ਕਰਦਾ ਰਹਿ ਜਾਂ, ਤੇਰੇ ਹੱਕ ਕੋਈ ਪ੍ਰਾਪਤੀ ਨਹੀਂ ਹੈ ਜਿਨ ਚੱਕਰ ਸ਼ਬਦ ਦੇ ਹਿਸਾਬ ਦੇ ਨਾਲ ਸੱਚਾਈ ਲੱਭ ਕੇ ਆਪਣੇ ਅੰਦਰ ਪ੍ਰਗਟ ਨਹੀਂ ਕਰਦਾ। ਇਸ ਕਰਕੇ ਮਹਾਰਾਜ ਉਹ ਸ਼ਬਦ ਦੇ ਰਹੇ ਨੇ, ਅਸੀਂ ਹੱਡ ਬੀਤੀਆਂ ਤਦੇ ਰਿਕਾਰਡ ਕਰਾ ਰਹੇ ਹਾਂ। ਭਾਈ ਹਰਚੰਦ ਸਿੰਘ ਜੀ ਬਡਾਲੇ ਵਾਲੇ, ਖਰੜ ਦੇ ਰਹਿਣ ਵਾਲੇ, ਲਾਗੇ ਚੰਡੀਗੜ੍ਹ ਦੇ ਲਾਗੇ, ਉਹ ਐਸਾ ਬਜ਼ੁਰਗ ਹੈ ਜਿਹੜਾ ਹੱਲੀ ਤੱਕ ਵੀ ਹਾਲ ਵਾਹ ਕੇ ਰੋਟੀ ਖਾਂਦਾ। ਦਾਸ ਨੂੰ ਉਹਨਾਂ ਦਾ ਮੇਲ ਹੋਇਆ ਔਰ ਉਹਨਾਂ ਨਾਲ ਹੀ ਸਾਨੂੰ ਇਸ ਰਾਸਤੇ 'ਤੇ ਸਾਰੀਆਂ ਗੂੜ ਚੀਜ਼ਾਂ ਦੱਸੀਆਂ ਸਾਰੀਆਂ। ਕਹਿੰਦਾ ਕਾਕਾ ਮੈਂ ਜਿਸ ਵੇਲੇ ਹਲ ਵਾਹੁੰਦਾ ਸੀ ਇੱਕ ਵਾਰੀ, ਅਤੇ ਮੈਨੂੰ ਇੰਨੀ ਚੰਬੇਲੀ ਦੀ ਖੁਸ਼ਬੂ ਆਉਣ ਲੱਗ ਪਈ, ਰਾਤ ਦੀ ਰਾਣੀ ਦੀ ਚੰਬੇਲੀ ਦੀ ਐਡੀ ਜ਼ਬਰਦਸਤ ਖੁਸ਼ਬੂ, ਮੈਂ ਹਲ ਵਾਹੀ ਜਾਂਦਾ। ਪਰ ਉਹ ਹਲ ਵਾਹੁੰਦੇ ਨਾਮ ਜਪਦੇ ਸੀ, ਔਰ ਜਿਸ ਵੇਲੇ ਕਿਸੇ ਰਹਿਣ ਸਵਾਈ ਜਾਂ ਕੀਰਤਨ ਭਾਈ ਸਾਹਿਬ ਦੇ ਸੱਜੇ ਪੱਟ ਦੇ ਨਾਲ ਬੈਠ ਕੇ ਉਹ ਸਾਰੀ ਉਮਰ ਕੀਰਤਨ ਕਰਦੇ ਰਹੇ। ਪਰ ਜਿੱਥੇ ਵੀ ਜਾਂਦੇ ਸੀ ਉਹ ਸਾਰਾ ਘਰੋਂ ਰੋਟੀ ਪੰਜੀਰੀ ਭੰਨਣ ਕੇ ਆਪਣੀ ਕਮਾਈ ਦੀ ਉਹ ਖਾਂਦੇ। ਐਡਾ ਆਡਾ ਸਿੱਧਾ ਜਿਹਾ, ਉਹਦੇ ਵੀ ਸਾਡੇ ਮੇਲ ਹੋ ਗਏ, ਸਾਡੇ ਘਰ ਆ ਗਿਆ, ਸਾਡੇ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕ ਨੌਜਵਾਨ ਮੁੰਡਾ ਪਟਿਆਲੇ 'ਚ ਸਾਰੀ ਰਾਤ ਇਕੱਲਾ ਹੀ ਕੀਰਤਨ ਕਰਦਾ ਅਤੇ ਸਾਰਾ ਉਹ ਫਿਰ ਮੈਨੂੰ ਮਿਲਣ ਆਏ ਅਤੇ ਉਹਨਾਂ ਨਾਲ ਫਿਰ ਗਾਂਹ ਹੌਲੀ ਤੱਕ ਸਾਡਾ ਹਾਲੀ, ਹੁਣ ਮੈਂ ਪਿੱਛੇ ਗਿਆ ਹਾਲੀ ਤੱਕ ਉਹ ਜੀਂਦੇ ਨੇ। ਅਤੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਮੈਂ ਜਿਸ ਵੇਲੇ ਹਲ ਵਾਹੁੰਦਾ ਸੀ ਇੰਨੀ ਜ਼ਬਰਦਸਤ ਚੰਬੇਲੀ ਦੀ ਖੁਸ਼ਬੂ ਆਈ ਮੈਨੂੰ, ਇੰਨੀਆਂ ਖੁਸ਼ਬੂਆਂ, ਮੈਂ ਹਲ ਦੀ ਜੰਗੀ ਛੱਡ ਕੇ, ਉਹ ਲਾਗੇ ਕੋਈ ਚਿੜੀ ਸੀ ਸਾਰੇ ਜਿੱਧਰ ਨੂੰ ਮੈਂ ਉੱਧਰ ਨੂੰ ਭੱਜਾਂ, ਫਿਰ ਕਦੀ ਕਿਤੇ ਇਹ ਖੁਸ਼ਬੂ ਕਿੱਥੋਂ ਆ ਰਹੀ, ਫਿਰ ਮੈਂ ਹਲ ਪਾਉਣ ਲੱਗ ਪਿਆ। ਮੈਂ ਸੱਤ ਅੱਠ ਦਿਨ ਬੜਾ ਪਾਗਲ ਹੋਇਆ ਵੀ ਇਹ ਕਦੀ ਨਹੀਂ ਖੁਸ਼ਬੂ ਆਈਆਂ। ਇੱਧਰ ਭਾਈ ਰਣਧੀਰ ਸਿੰਘ ਜੀ ਵੀ ਚੜ੍ਹਾਈ ਵਾਲੇ ਸੀ, ਉਹਨੀ ਦਿਨੀ ਨਾਮ ਜਪਦੇ ਹੁੰਦੇ ਸੀ, ਢਾਬ ਦੇ ਉੱਤੇ ਬੜੀ ਚੜ੍ਹਾਈ ਸੀ ਇਹ ਕਿਤੇ, ਇਹ ਕਿਉਂਕਿ ਨਾਲ ਭਾਈ ਸਾਹਿਬ ਦੇ ਰਹੇ ਸੀ ਜਿੱਥੇ ਜਾਣਾ, ਪਰ ਇਹਨੇ ਘਰ ਦੀ ਰੋਟੀ ਖਾਣੀ ਅਤੇ ਬੋਲੇ ਸੀ ਕੰਨਾਂ ਤੋਂ। ਮੈਂ ਉਹਨਾਂ ਨੂੰ ਭਾਈ ਸਾਹਿਬ ਨੂੰ ਪੁੱਛਿਆ, ਤੁਸੀਂ ਭਾਈ ਸਾਹਿਬ ਜੀ ਬੋਲੇ ਕਿੱਦਾਂ ਹੋ ਗਏ? ਕਿਵੇਂ ਕਹਿ ਕੇ ਮੈਂ ਨਾ ਸਾਰੇ ਸਿੰਘ ਜਾ ਕੇ ਤੇ ਬੜੇ ਬੜੇ ਕੱਚੇ ਚੀਜ਼ਾਂ ਛੱਕਦੇ ਆ ਜਿੱਥੇ ਵੀ ਆਉਂਦਾ ਸਾਡਾ ਸਮਾਗਮ, ਸਾਰੇ ਖੰਡ ਪਾ ਦਿੰਦੇ ਸਾਰੇ। ਪਰ ਮੈਂ ਆਪਣੀ ਘਰ ਦੀ ਰੋਟੀ ਖਾਂਦਾ ਤੇ ਮੈਂ ਥੇੜੀ ਖਾਣ ਕਹਿੰਦਾ, ਮੈਂ ਜ਼ਿਆਦਾ ਬੋਲਣਾ ਨਾਲ ਸਾਰੀ ਸੇਵਾ ਕਰਨੀ ਨਾਮ ਜਪਣਾ, ਮੇਰੀ ਗਜ਼ਾ ਘੱਟ ਸੀ ਤੇ ਮੇਰੇ ਕੰਨ ਬੋਲੇ ਹੋ ਗਏ, ਪਰ ਮੈਂ ਆਪਣੀ ਰੋਟੀ ਖਾਂਦਾ। ਦੇਖੋ ਐਸੇ ਆਲਾ ਕਰੈਕਟਰ ਐਸ ਜਥੇ ਦੇ ਵਿੱਚ ਉਹ ਹਾਲੀ ਵੀ ਕਹਿੰਦਾ ਕਿ ਮੈਂ ਤਾਂ ਬੋਲਾ ਹੋ ਗਿਆ। ਕਹਿੰਦਾ ਭਾਈ ਸਾਹਿਬ ਜੀ ਬੋਲਾ ਬੋਲਾ ਮੈਂ ਦੁਨੀਆ ਲਈ ਹੈ, ਕਿਤੇ ਫਰਲਾਂਗ ਦੇ ਉੱਤੇ ਕੋਈ ਬਾਣੀ ਦੀ ਤੁੱਕ ਪੜ ਰਿਹਾ ਮੇਰੇ ਕੰਨ ਸੁਣ ਲੈਂਦੇ। ਆਹ ਸੀ ਹੈਰਾਨਗੀ ਦੀ ਗੱਲ ਦੇਖੀ। ਕਹਿੰਦੇ ਮੈਂ ਕਿਹਾ ਭਾਈ ਸਾਹਿਬ ਤੁਸੀਂ ਕੀਰਤਨ ਤੇ ਸਾਰਾ ਸੁਣ ਲੈਂਦੇ ਹੋ, ਮੈਂ ਕਹਿੰਦਾ ਸਾਹਮਣੇ ਬੈਠ ਕੇ ਬੈਠ ਜਾਂਦੇ ਸੀ, ਸਾਰੀ ਰਾਤ ਬੈਠੇ ਰਹਿੰਦੇ ਹੁੰਦੇ ਸੀ ਕੀਰਤਨ। ਕਹਿੰਦੇ ਬਾਣੀ ਪਤਾ ਨਹੀਂ ਸੁਣ ਪੈਂਦੀ ਆ, ਬਾਕੀ ਦੁਨੀਆਂ ਦੀ ਕੋਈ ਗੱਲ ਨਹੀਂ ਸੁਣਦੀ। ਉਹ ਕਹਿੰਦੇ ਚੁਬੇਲੀ ਉਹ ਫਿਰ ਕਿਤੇ ਭਾਈ ਸਾਹਿਬ ਨੂੰ ਨਾਰੰਗਵਾਲ ਮਿਲਣ ਗਏ ਤੇ ਜਿਸ ਵੇਲੇ ਭਾਈ ਸਾਹਿਬ ਨੇ ਜੱਫੀ ਪਾਈ ਉਹਦੇ ਨਾਲ ਤੇ ਉਹਨੂੰ ਕਹਿੰਦੇ ਬੋਲਿਆ ਬੋਲਿਆ ਜਿਹੜੀਆਂ ਖਸ਼ਮੀਆਂ ਸੀ ਤੇਰੇ ਅੰਦਰ ਆਉਂਦੀਆਂ ਸੀ। ਕਹਿੰਦੇ ਮੈਂ ਨਿਹਾਲ ਹੋ ਗਿਆ। ਬਸ ਭਾਈ ਸਾਹਿਬ ਵੀ ਚੜ੍ਹਾਈ ਵਾਲੇ ਸੀ, ਨਾਮ ਜਪਦੇ ਸੀ। ਉਹ ਕਹਿੰਦੇ ਉਹ ਅੰਦਰ ਆਉਂਦੀਆਂ ਹੁੰਦੀਆਂ, ਜਾ ਕੇ ਹੋਰ ਕਮਾਈ ਕਰ। ਮਤਲਬ ਇਹ ਜਿਹੜੀਆਂ ਖੁਸ਼ਬੂਆਂ ਹੈ ਇਹ ਐਸੀਆਂ ਹੁਣ ਵੀ ਆ ਰਹੀਆਂ ਵਾ, ਸਾਡੇ ਅਭਿਆਸ ਖਾੜਿਆਂ 'ਚ ਆ ਰਹੀਆਂ ਇਸ ਵੇਲੇ, ਅਸੀਂ ਜਿਤਾਉਂਦੇ ਨਹੀਂ ਕਿਸੇ ਨੂੰ, ਔਰ ਉਹਨਾਂ ਨੂੰ ਪਤਾ ਨਹੀਂ ਲੱਗਦਾ। ਉਹ ਆਣ ਕੇ ਵਾਰ ਵਾਰ ਸਾਨੂੰ ਪੁੱਛਦੇ ਆ ਵੀ ਰਹੀ ਖੁਸ਼ਬੂਆਂ ਕਿੱਥੋਂ ਆਈਆਂ, ਐਡੀ ਜ਼ੋਰ ਦੀ ਖੁਸ਼ਬੂ ਕਿੱਥੋਂ ਆ ਗਈ। ਅਸੀਂ ਮਸਟ ਮਾਰ ਜਾਂਦੇ ਹਾਂ, ਸਾਨੂੰ ਪਤਾ ਵੀ ਆਹ ਸ਼ਬਦਾਂ ਦੇ ਵਿੱਚ ਵੀ ਸੱਚਾਈ ਆ, ਉੱਦਾਂ ਵੀ ਆਉਂਦੀਆਂ। ਇੱਥੇ ਤੱਕ ਕਿ ਅਸੀਂ ਨਾਂ ਨਹੀਂ ਲੈਣਾ ਅਭਿਆਸ, ਇੰਨੀ ਖੁਸ਼ਬੂ ਆਉਂਦੀ ਹੈ ਨਾਲ ਦੇ ਘਰਾਂ ਤੱਕ ਫੈਲ ਜਾਂਦੀ ਹੈ, ਉੱਥੋਂ ਦੁਨੀਆਂ ਭੱਜਦੇ ਹੈ ਆਣ ਕੇ ਪੁੱਛਦੀਆਂ ਵੀ ਤੁਹਾਡੇ ਘਰ 'ਚ ਇੰਨੀ ਖੁਸ਼ਬੂ ਕਿੱਥੋਂ ਆ ਗਈ। ਤੋ ਇਹ ਜਿਹੜੀਆਂ ਖੁਸ਼ਬੂਆਂ ਹੈ ਇਹ ਪਹਿਲੀਆਂ, ਉਹ ਇਹ ਕੀ ਹੈ, ਇਹ ਕੋਈ ਚੀਜ਼ ਐਸੀ ਨਹੀਂ ਹੈ ਚੜ੍ਹਾਈ ਦੀ ਜਾਂ ਕੋਈ ਬਹੁਤ ਕਮਾਈ ਜਾਂ ਇੱਥੇ ਸਾਰੀ, ਇਹ ਹੈ ਸੇਵਕ ਕੋ ਨਿਕਟੀ ਹੋਏ ਦਿਖਾਵਾ। ਉਹ ਜਿਹੜੀ ਐਡੀ ਵੱਡੀ ਸਤਿਗੁਰੂ ਜੋਤ ਹੈ ਉਹ ਨਿਕਟੀ ਵੀ ਮੈਂ ਹੈ, ਐਗਜ਼ਿਸਟੈਂਸ ਹੈ ਇਸ ਚੀਜ਼ ਦੀ, ਤੂੰ ਜਪੀ ਚੱਲ। ਸੇਵਕ ਕੋ ਨਿਕਟੀ ਹੋਏ ਦਿਖਾਵਾ, ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ। ਇਹਨਾਂ ਚੀਜ਼ਾਂ 'ਚ ਫਸ ਕੇ ਜਾਂ ਕਹਿ ਕੇ ਜਾਂ ਜ਼ਾਹਰ ਕਰਕੇ ਇਹ ਚੀਜ਼ਾਂ ਕੁਛ ਨਹੀਂ ਹੈ, ਇਹ ਤਾਂ ਉਹ ਆਪਣੇ ਸੇਵਕ ਕੋ ਨਿਕਟੀ ਹੋਏ ਦਿਖਾਵੈ ਵੀ ਵਧੀ ਚੱਲ ਸ਼ਾਬਾਸ਼। ਆਹ ਹੁਣ ਸ਼ਬਦ ਨਾਲ ਦੇਖ ਕੇ ਸਾਨੂੰ ਵੀ ਹੌਸਲਾ ਪੈਂਦਾ ਵੀ ਇਹ ਚੀਜ਼ਾਂ ਹੈ। ਕੇਸਰੇ ਕੋ ਸਮਾ ਮਿਰਗ ਮੈਂ ਹਰਣਾ ਸੋਨਾ, ਉਹ ਜਿਹੜਾ ਮਨ ਹੈ ਇਹੋ ਹੀ ਡਾਇਮੰਡ ਬਣ ਜਾਂਦਾ ਹੈ, ਇਹੋ ਹੀ ਸੋਨਾ ਬਣ ਜਾਂਦਾ, ਹੀਰਾ ਬਣ ਜਾਂਦਾ ਹੈ। ਮਨ ਜਿਹੜਾ ਸੀ ਇਹ ਜੋਤ ਸਰੂਪ ਹੈ, ਇਹੋ ਹੀ ਮਨ ਬਣ ਜਾਂਦੇ ਇਹਦੇ ਆਲੇ ਦੁਆਲਿਓਂ ਕਰਮ ਕਾਂਡ ਉਹ ਸਾਰੀਆਂ ਮੈਲਾਂ ਪਾਪ ਸਭ ਲੱਥ ਕੇ ਇਹ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ, ਇਹੋ ਹੀ ਅੰਦਰ ਮਨ ਹੀ ਬਦਲ ਜਾਂਦਾ ਹੈ, ਮਨ ਹੀ ਡਾਇਮੰਡ ਬਣ ਜਾਂਦਾ ਹੈ, ਮਨ ਹੀ ਨਾਮ ਹੀਰਾ, ਇਹੋ ਹੀ ਸਭ ਕੁਝ ਚਮਕਣ ਲੱਗ ਪੈਂਦਾ, ਇਹੋ ਮਣੀ ਬਣ ਜਾਂਦਾ ਹੈ। ਬਾਹਰੋਂ ਨਹੀਂ ਕੋਈ ਚੀਜ਼ ਆਉਂਦੀ, ਉਹ ਸਤਿਗੁਰੂ ਦੀ ਐਸੀ ਹੈ ਇਹਦੇ ਅੰਦਰ ਹੀ ਸਭ ਕੁਛ ਪ੍ਰਗਟ ਹੋ ਜਾਂਦਾ। ਇਸ ਕਰਕੇ ਮਨ ਹੀ ਚਮਕਣ ਲੱਗ ਪੈਂਦਾ, ਇਹ ਜੋਤ ਨਾਲ ਜੋਤ ਮਿਲ ਜਾਂਦੀ, ਜੋਤ ਬਣ ਜਾਂਦਾ, ਇਹਦੇ ਆਲੇ ਦੁਆਲੇ ਮੈਲ ਲੱਥ ਜਾਂਦੀ, ਇਹ ਸੋਨੇ ਵਾਂਗੂ ਨਜ਼ਰ ਆਉਣ ਲੱਗ ਪੈਂਦਾ। ਅੰਦਰ ਹੀ ਤੇਰੀ ਰਤਨ ਕੋਠੜੀ ਖੁੱਲ੍ਹ ਜਾਂਦੀ ਹੈ, ਫੜ ਕੇ ਅੰਦਰ ਹੀ ਸਭ ਕੁਛ ਜੋਤ ਖੁਸ਼ਬੂਆਂ ਔਰ ਸਭ ਕੁਛ। ਇਹ ਇੰਨੀ ਪਹਿਲਾਂ ਜੋਤ ਆਉਂਦੀ ਹੈ, ਅੱਗੇ ਆਏਗਾ ਜੋਤ ਅਨੇਹੀ, ਸਾਰੀ ਚੀਜ਼ ਇਹਨਾਂ ਦੋਵਾਂ ਲਾਈਨਾਂ 'ਚ ਬਾਬੇ ਨਾਨਕ ਨੇ ਬੰਦ ਕਰਕੇ ਰੱਖ ਦਿੱਤੀ ਵੀ ਅਭਿਆਸੀ ਜਾਣ ਤਕੜਾ ਹੋ, ਪਹਿਲਾਂ ਆਹ ਚੀਜ਼ਾਂ ਸ਼ੁਰੂ ਹੋਣਗੀਆਂ। ਕੇਸਰੇ ਕੋ ਸਮਾ ਮਿਰਗ ਮੈਂ ਹਰਣਾ, ਪਰ ਜਦੋਂ ਤੇਰੀ ਅੰਦਰਲੀ ਚੜ੍ਹਾਈ ਹੋ ਗਈ, ਬਾਹਰਲੇ ਚੜ੍ਹਦੀਆਂ ਕਲਾਂ ਦਾ ਸਿੰਘ ਨਾ ਬਣ ਜੀ, ਬਾਣਾ ਪਾ ਕੇ ਮਾਰ ਸਰ ਵੀ ਚੜ੍ਹਾਈਆਂ ਚੜ੍ਹਦੀਆਂ ਕਲਾਂ ਦਾ ਸਿੰਘ, ਉਹ ਚੜ੍ਹਦੀਆਂ ਕਲਾਂ ਆਪ ਹੈ ਸਰਬ ਸਰੀ ਰਤਨ ਸਿੰਘ ਚੱਲਾਂ ਦੇ ਵਿੱਚ ਸਾਰੀਆਂ ਚੀਜ਼ਾਂ ਆਪਣੇ ਉੱਤੇ ਵਰਤਾ ਕੇ ਅੰਦਰ ਤਾਂ ਘਰ ਬਾਰ ਛੱਡੇ ਸੀ ਅਤੇ ਪਰ ਉਪਕਾਰ 'ਤੇ ਲੱਗੇ ਸੀ, ਪਜਾਨਾ ਦੀ ਪਰਵਾਹ ਨਹੀਂ, ਇਕੱਠੇ ਉਹਨਾਂ ਦੇ ਅੰਦਰ ਆਹ ਚੀਜ਼ਾਂ ਵਰਤ ਰਹੀਆਂ ਸੀ। ਆਹ ਚੀਜ਼ਾਂ ਹੁੰਦੀਆਂ ਅਭਿਆਸੀ ਨੂੰ, ਪਹਿਲੀਆਂ ਸਟੇਜਾਂ ਹੈ ਵੀ ਕੇਸਰੇ ਉਤਰੀਆਂ ਜਿਹੜੀਆਂ ਲਾਈਨਾਂ ਦੀਵਾਨਾ ਪਿਆ ਸਾਰਾ, ਇਹ ਬੜੀਆਂ ਵੱਡੀਆਂ ਚੀਜ਼ਾਂ ਹੈ ਬਾਅਦ 'ਚ ਤਾਂ ਉੱਤੇ ਲਿਖੀਆਂ, ਪਰ ਪਹਿਲੀ ਰਹਾਉ ਤੋਂ ਬਾਅਦ ਕੀ ਚੀਜ਼ ਸ਼ੁਰੂ ਹੁੰਦੀ ਹੈ, ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕੇਸਰੇ ਕੋ ਸਮਾ ਮਿਰਗ ਮੈਂ ਹਰਣਾ ਸਰਬ ਸਰੀਰੀ ਸਰੀਰੀ ਚਾ। ਚੰਦਨ ਲੋ ਚੰਦਨ ਦੀ ਖੁਸ਼ਬੂ ਚੰਦਨ ਕਿੰਨਾ ਠੰਡਾ ਹੁੰਦਾ ਕਿੰਨੀ ਖੁਸ਼ਬੂ ਹੁੰਦੀ ਕਹਿੰਦਾ ਲੈ ਚੰਦਨ ਵੀ ਲੈ ਤੂੰ
ਚੰਦਨ ਭਗਤਾ ਇਹ ਜੋਤ
ਲੈ ਬਿਆਸੀ ਜਾਨ ਜੋਤ ਵੀ ਲੈ ਤੇ ਅੰਦਰ ਜੋਤ ਆਉਣੀ ਸ਼ੁਰੂ ਇਹ ਜਿਹੜੀ ਜੋਤ ਹੈ ਇਹ ਹੌਲੀ ਹੌਲੀ ਬਾਹਰ ਆਉਣੀ ਸ਼ੁਰੂ ਹੁੰਦੀ ਹੈ ਪਹਿਲਾਂ ਅੰਦਰ ਥੋੜ੍ਹੀ ਜਿਹੀ ਦਿਸਦੀ ਹੈ ਬਾਹਰ ਆਣ ਕੇ ਇਹ ਬਿਆਸੀ ਹੈਰਾਨ ਰਹਿ ਜਾਂਦਾ ਇਹ ਤੇ ਅੰਦਰੋਂ ਬਾਹਰ ਆ ਗਈ ਬਾਹਰ ਆ ਕੇ ਜਦੋਂ ਬਿਆਸੀ ਤੁਰਦਾ ਹੈ ਉਹਦੇ ਅੱਗੇ ਅੱਗੇ ਜੋਤ ਜਾਂਦੀ ਜਿਹਨਾਂ ਨਾਲ ਵਰਤੀਆਂ ਉਹ ਦਾਸ ਨਾਲ ਹੱਡ ਬੀਤੀਆਂ ਉਹਨਾਂ ਦੀਆਂ ਮੈਂ ਤਾਰ ਕਾਰਡ ਕਰਾ ਰਹੀਆਂ ਬਾਣੀ ਸੱਤੋ ਸੱਤ ਹੈ ਜੋਤ ਅੰਦਰ ਆਉਂਦੀ ਉਹ ਹੈਰਾਨ ਹੋ ਜਾਂਦਾ ਫਿਰ ਉਹ ਬਾਹਰ ਨਿਕਲਦੀ ਹੈ ਔਰ ਫਿਰ ਬਾਹਰ ਜਿਉਂ ਜਿਉਂ ਤੁਰਦਾ ਉਹਦੇ ਅੱਗੇ ਅੱਗੇ ਜੋਤ ਜਾਂਦੀ ਹੋਰ ਅਭਿਆਸ ਕਰਦਾ ਹੋਰ ਫਿਰ ਉਹਦੇ ਗੁਰਪ੍ਰਸਾਦ ਨੇ ਇਹ ਜੋਤ ਇੰਨੀ ਵਧਣੀ ਸ਼ੁਰੂ ਹੋ ਜਾਂਦੀ ਹੈ ਧਰਤ ਪਤਾਲ ਅਤੇ ਆਕਾਸ਼ ਤਿੰਨਾਂ ਭਵਨਾਂ 'ਚ ਜੋਤ ਫੈਲ ਜਾਂਦੀ ਜਿਹੜਾ ਦਸਮ ਪਾਤਸ਼ਾਹ ਅੱਠੋਂ ਪੈਰ ਮਾਰ ਰਿਹਾ ਹੈ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ ਇਹ ਸਤਿਗੁਰੂ ਦਾ ਹੀ ਬੌਡੀ ਹੈ ਸਤਿਗੁਰੂ ਦੀ ਸਾਰੇ ਕਰਾਮਾਤ ਹੈ ਉਹਦੀ ਬੌਡੀ ਕੀ ਹੈ ਜੋਤ ਉਹਦੀ ਬੌਡੀ ਕੀ ਹੈ ਨਾਦ ਦਾ ਸੁਣਨਾ ਉਹਦੀ ਬੌਡੀ ਕੀ ਹੈ ਖੁਸ਼ਬੂਆਂ ਉਹ ਕਰੈਕਟਰ ਐਸਾ ਹੈ ਜਿਹੜਾ ਦੇਹ ਨਹੀਂ ਹੈ ਉਹ ਇਹਨਾਂ ਸਾਰਿਆਂ ਦਾ ਕੰਬੀਨੇਸ਼ਨ ਆ ਇੰਨੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਇਹ ਸਤਿਗੁਰੂ ਇਹਨੂੰ ਹੀ ਜਪਣਾ ਅਸੀਂ ਜਾਗਤ ਜੋਤ ਜਪੇ ਨਿਸ ਸਾਰੇ ਬੰਨੇ ਸਤਿਗੁਰੂ ਸਤਿਗੁਰੂ ਹੋ ਜਾਂਦਾ ਪਰ ਇਹਨਾਂ ਚੀਜ਼ਾਂ ਦੇ ਨਾਲ ਉਹ ਕੋਈ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਵੀ ਓਕੇ ਉਹਦਾ ਚੱਕਰ ਚ ਕੁਛ ਨਹੀਂ ਹਾਂ ਉਹਨੂੰ ਮਹਿਸੂਸ ਕਰਦੇ ਹਾਂ ਉਸ ਵੇਲੇ ਅਭਿਆਸੀ ਜਾਨ ਉਹਨੂੰ ਮਾਣਦਾ ਹੈ ਜਿਹਨੂੰ ਬਾਣੀ 'ਚ ਰਵਣਾ ਕਿਹਾ ਨਾਮ ਦਾ ਰਵਣਾ ਉਹ ਰਵਣਾ ਕੀ ਇਹਨੇ ਚੀਜ਼ਾਂ ਨੂੰ ਮਾਣਦਾ ਹੈ ਔਰ ਉਹ ਮਸਤ ਹੁੰਦਾ ਜਾਂਦਾ ਔਰ ਦੇਖਦਾ ਵੀ ਇਹ ਕੀ ਚੀਜ਼ਾਂ ਹੈ ਤੋਂ ਪਹਿਲਾਂ ਖੁਸ਼ਬੂ ਆਉਂਦੀ ਕੇਸੜ ਦੀ ਫਿਰ ਫੁੱਲਾਂ ਦੀ ਫਿਰ ਕਸਤੂਰੀ ਦੀ ਮਿਰਗਮੇ ਹਰਣਾ ਸੋਨਾ ਚਾਂਦੀ ਮਾਨੀ ਬਣ ਕੇ ਡਾਇਮੰਡ ਬਣ ਜਾਂਦਾ ਪਰ ਸਰਬ ਸਰੀਰੀ ਚੜ੍ਹਨ ਅਖੀਰ 'ਤੇ ਲਫਜ਼ ਲਾ ਗਿਆ ਵੀ ਇਹ ਉਦੋਂ ਹੋਣਾ ਜਦੋਂ ਤੂੰ ਸਰੀਰ ਦੇ ਅੰਦਰ ਆਪਣੇ ਮਨ ਦੀ ਚੜ੍ਹਾਈ ਸਿੱਖੇਗਾ ਔਰ ਹੋਣੀ ਚੜ੍ਹਾਈ ਉਹਦੇ ਨਾਲ ਲੱਖ ਲੱਖ ਗੇੜਾ ਆਖੀਏ ਹੋਰ ਕਿਸੇ ਨਾਂ ਨਹੀਂ ਇਹ ਤਰਾਹੇ ਪੱਤੇ ਪਾਵੜੀਆਂ ਚੜ੍ਹੀਏ ਜਿਹਦੀ ਚੜ੍ਹਾਈ ਹੈ ਉਹਨੂੰ ਜੰਮ ਨਹੀਂ ਪੈਣਗੇ ਇਸ ਕਰਕੇ ਉਹ ਪੱਤ ਨਾ ਗਾਂਹ ਜਾਏਗਾ ਜਿਹੜੀ ਚੜ੍ਹਾਈ ਅੰਦਰਲੀ ਨਹੀਂ ਆ ਬਾਹਰਲੀ ਚੜ੍ਹਾਈ ਆ ਉਹਨੂੰ ਜੰਮ ਖੁਆਰ ਕਰਕੇ ਲਈ ਜਾਏ ਇਹ ਤਰਾਹੇ ਪੱਤੇ ਉਹਦੀ ਇੱਜ਼ਤ ਰਹਿੰਦੀ ਪਾਵੜੀਆਂ ਚੜ੍ਹੀਏ ਪੌਡਾ ਪੌਡਾ ਕਰਕੇ ਅਭਿਆਸ ਦਾ ਅੰਦਰ ਚੜ੍ਹ ਅਤੇ ਉਹਦੇ ਨਾਲ ਇੱਕ ਮਿਕ ਹੋ ਜਾ ਔਰ ਇਹਦੇ ਰਾਸਤੇ 'ਚ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਉਹ ਮਾਰਨਾ ਦੱਸਿਆ ਵੀ ਚੰਦਨ ਦੀ ਖੁਸ਼ਬੂ ਆਊਗੀ ਪਰ ਭਗਤਾਂ ਨੂੰ ਭਗਤੀ ਕਰਨ ਵਾਲਿਆਂ ਨੂੰ ਬਾਣੀ ਪੜ੍ਹਨ ਵਾਲਿਆਂ ਨੂੰ ਨਹੀਂ ਖੰਡ ਪਾਠ ਕਰਨ ਵਾਲਿਆਂ ਨੂੰ ਨਹੀਂ ਲੰਗਰ ਬਣਾਉਣ ਵਾਲਿਆਂ ਨੂੰ ਨਹੀਂ ਕਿਸੇ ਨਹੀਂ ਹੋਰ ਸਿੱਖੀ ਦੇ ਕੰਮ ਨਾਲ ਇਹ ਚੀਜ਼ ਹੋਣੀ ਭਗਤੀ ਨਾਲ ਚੀਜ਼ ਹੋਣੀ ਹੈ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਆਹ ਜਿਹੜੀ ਪਰਮਲ ਖੁਸ਼ਬੂ ਹੈ ਨਾ ਇਹ ਸਭ ਤੋਂ ਜ਼ਿਆਦਾ ਆਉਂਦੀ ਹੈ ਸੋਹਣੀ ਬਾਸਮਤੀ ਦੇ ਚੌਲਾਂ ਦੇ ਰਿੰਨਣ ਦੀ ਖੁਸ਼ਬੂ ਹੁਣ ਤਾਂ ਖਾਦਾਂ ਪਾ ਕੇ ਬਾਸਮਤੀ ਦੀ ਖੁਸ਼ਬੂ ਹੀ ਮਰ ਗਈ ਹੈ ਸਾਡੇ ਸ਼ੰਭ 'ਚ ਬਾਸਮਤੀ ਬੀਜਦੇ ਸੀ ਭਾਈ ਸਾਹਿਬ ਜੀ ਪਿੰਡ ਤੱਕ ਉਸ ਬਾਸਮਤੀ ਦੇ ਸਿੱਟਿਆਂ ਦੀ ਖੁਸ਼ਬੂ ਆਉਂਦੀ ਸੀ ਚੌਲਾਂ ਦੀ ਕਿਉਂਕਿ ਖਾਦ ਬਨੌਟੀ ਨਹੀਂ ਸੀ ਪਾਉਂਦੇ ਇੰਨੀ ਪੈਲੀ ਇਹ ਜਿਹੜੀ ਬਾਸਮਤੀ ਦੀ ਖੁਸ਼ਬੂ ਹੈ ਇਹਨੂੰ ਪਰਮਲ ਦੀ ਖੁਸ਼ਬੂ ਕਿਉਂਕਿ ਪਰਮਲ ਨਾ ਵਧੀਆ ਬਾਸਮਤੀ ਨੂੰ ਹੁਣ ਜੇ ਸਾਰੀਆਂ ਚੀਜ਼ਾਂ ਨਾ ਸਮਝੀਏ ਤਾਂ ਅਸੀਂ ਹੈਰਾਨ ਰਹਿ ਗਏ ਦੇਖ ਕੇ ਵੀ ਉਹ ਬਿਲਕੁਲ ਖੁਸ਼ਬੂ ਅਭਿਆਸੀ ਨੇ ਦੱਸੀ ਜੀ ਬਿਲਕੁਲ ਉਹ ਚੌਲ ਰਿੱਝਦਿਆਂ ਦੀ ਖੁਸ਼ਬੂ ਹੁੰਦੀ ਚਾਰ ਚਾਰ ਘਰਾਂ ਤੱਕ ਪਤਾ ਲੱਗ ਜਾਂਦਾ ਸੀ ਵੀ ਚੌਲ ਰਿੱਝੇ ਹੈ ਰਿੱਝ ਰਿਹਾ ਉਹ ਪਰਮਲ ਦੀ ਖੁਸ਼ਬੂ ਕੇਸਰ ਦੀ ਖੁਸ਼ਬੂ ਫੁੱਲਾਂ ਦੀ ਖੁਸ਼ਬੂ ਕਸਤੂਰੀ ਦੀ ਹੋ ਫਿਰ ਚੰਦਨ ਦੀ ਖੁਸ਼ਬੂ ਫਿਰ ਜੋਤ ਅੰਦਰ ਪ੍ਰਗਟ ਹੋ ਜਾਣਾ ਕਿਉਂ ਨਾ ਬੰਦਾ ਖੀਵਾ ਹੈ ਇਸ ਕਰਕੇ ਭਾਂਡੇ ਦੇ ਵਿੱਚ ਘਿਓ ਆ ਜਾਣਾ ਅੰਦਰ ਹੀ ਔਰ ਪੱਟ ਰੇਸ਼ਮ ਵਰਗਾ ਹੋ ਜਾਣਾ ਪਰ ਕਹਿੰਦਾ ਐਸਾ ਜਿਹੜਾ ਭਗਤ ਹੈ ਕਿਸੇ ਜਾਤੀ 'ਚ ਪੈਦਾ ਹੋ ਸਕਦਾ ਇਨਸਾਨ ਦਾ ਇਨਸਾਨ ਜਾਤ ਹੋਵੇ ਕਿਸੇ ਦੁਨੀਆਂ ਦੇ ਗਲੋਬ ਦੇ ਉੱਤੇ ਇਹ ਚੀਜ਼ਾਂ ਪ੍ਰਗਟ ਕਰ ਸਕਦਾ ਹੈ ਇਹੋ ਸਾਡਾ ਗਿਆਨ ਸਾਂਝਾ ਗਿਆਨ ਦੱਸਦਾ ਹੈ ਵੀ ਭਗਤ ਕਿਸੇ ਸ਼੍ਰੇਣੀ ਦਾ ਹੋ ਸਕਦਾ ਕਿਸੇ ਮਜ਼ਹਬ ਦਾ ਹੋ ਸਕਦਾ ਕਿਸੇ ਜਗ੍ਹਾ 'ਤੇ ਹੋ ਸਕਦਾ ਔਰ ਅਮੀਰ ਗਰੀਬੀ ਦਾ ਸਵਾਲ ਨਹੀਂ ਹੈ ਅਮੀਰ ਵੀ ਭਗਤ ਬਣ ਸਕਦਾ ਗਰੀਬ ਵੀ ਭਗਤ ਬਣ ਸਕਦਾ ਲੇਕਿਨ ਸੰਤੋਖ ਦਾ ਜੀਵਨ ਹੋਵੇ ਹਰ ਇੱਕ ਦੇ ਵਿੱਚ ਉਹ ਸਾਰੇ ਭਗਤੀ ਮਾਰਗ ਐਸਾ ਆਲਾ ਐਕਸਪਲੇਨ ਕੀਤਾ ਗੁਰੂਆਂ ਨਾਲ ਔਰ ਨਾਲੇ ਕਰਕੇ ਦੱਸਿਆ ਆਪ ਗ੍ਰਿਸ਼ਤ ਦੇ ਵਿੱਚ, ਤੋਂ ਮਹਾਰਾਜ ਇੱਥੇ ਆਣ ਕੇ ਤੋੜਾ ਦਿੰਦੇ ਹੈ ਵੀ ਇਹੋ ਜਿਹੇ ਭਗਤਾਂ ਨੂੰ ਜਿਹਨਾਂ ਨੂੰ ਪਿੱਛੇ ਇੰਨੀਆਂ ਚੀਜ਼ਾਂ ਆ ਜਾਂਦੀਆਂ ਹੈ ਉਹਨਾਂ ਨੂੰ ਫਿਰ ਦਰ ਦੇ ਉੱਤੇ ਭਿੱਖਿਆ ਮਿਲਦੀ ਹੈ, ਪਰ ਮੈਨੂੰ ਨਹੀਂ ਮਿਲੀ ਅਤੇ ਮੈਂ ਹਾਲੀ ਤੱਕ ਵੀ ਇਹੋ ਹੀ ਕਹਿ ਰਿਹਾ। ਅਸੀਂ ਆ ਚੀਜ਼ ਲਈ ਸੀ ਕਿ ਪੱਟ ਪਾਂਡਾ ਕਹਿ ਨਾ ਕੋਈ, ਤੇਰੇ ਭਾਂਡੇ 'ਚ ਵੀ ਕਿਉਂ ਤੇ ਰੇਸ਼ਮ ਵਰਗੀਆਂ ਚੀਜ਼ਾਂ ਆ ਸਕਦੀਆਂ, ਪਰ ਤੂੰ ਨਾਮ ਨੂੰ ਕਹਿੰਦਾ ਨਹੀਂ ਹੈ, ਇਸੇ ਕਰਕੇ ਕਿਉਂ ਬਾਬਾ ਨਾਨਕ ਕਹਿੰਦਾ ਮੈਂ ਕਹਿ ਕਹਿ ਕੇ ਭਗਤੀ ਨਹੀਂ ਕੀਤੀ ਅਤੇ ਮੈਂ ਭਗਤੀ ਨਹੀਂ ਹੈ। ਕਹਿੰਦੇ ਪਹਿਲਾ ਪੌਦਾ ਹੈ ਨਾਮ ਦੇ ਕਹਿਣ ਦਾ, ਬੋਲ ਬੋਲ ਕੇ ਜਪਣ ਦਾ।
ਕਹਿੰਦੇ ਤੁਮ ਸਾਰੇ ਆਵਰ ਨਾ ਕੋਈ, ਪੱਟ ਪਾਂਡਾ ਕਹੇ ਨਾ ਕੋਈ, ਕੇ ਪੱਟ ਪਾਂਡਾ ਕਹੇ ਨਾ ਕੋਈ, ਕੇ ਪੱਟ ਪਾਂਡਾ ਕਹੇ ਨਾ ਕੋਈ, ਰਸਨਾ ਨਾਮ ਜਪੋ ਤਬ ਮੱਥੀਐ, ਰਸਨਾ ਨਾਮ ਜਪੋ ਤਬ ਮੱਥੀ ਜਪੋ ਜਪੋ ਤੇ ਨਾਮ, ਮਨ ਸੰਪਟ ਜਿਤ ਸਤ ਸਰੇ ਨਾਵਣ, ਮਨ ਸੰਪਟ ਜਿਤ ਸਤ ਸਰੇ ਨਾ ਪਾਵਨ ਪਾਤੀ ਤ੍ਰਿਪਤ ਕਰੇ।
ਓਏ ਆਪਣੀ ਭਾਵਨਾ ਦੀਆਂ ਪੱਤੀਆਂ ਬਣਾ। ਜਿਹੜਾ ਬ੍ਰਾਹਮਣ ਹੁੰਦਾ ਸੀ ਛੋਟਾ ਜਿਹਾ ਪੱਥਰ ਦਾ ਠਾਕਰ ਲੈ ਕੇ ਉਹਦੀਆਂ ਅੱਖਾਂ ਬਣਾ ਕੇ ਉਹਦੇ ਤਿਲਕ ਲਾ ਕੇ ਪੱਥਰ ਦੇ ਐਨ ਸਾਰਾ ਇੱਕ ਸੋਨੇ ਮਲਮਲ ਦੀ ਡੱਬੀਆਂ 'ਚ ਐਨ ਉਹਨੂੰ ਉਹਦੇ 'ਚ ਨਲਾ ਕੇ ਰੱਖਦਾ ਸੀ ਅਤੇ ਫਿਰ ਉਹਦੇ ਮੋਹਰੇ ਪੱਤੀਆਂ ਫੁੱਲਾਂ ਦੀਆਂ ਰੱਖਦਾ ਸੀ ਔਰ ਪੱਤੀਆਂ ਰੱਖ ਕੇ ਉਸ ਠਾਕਰ ਨੂੰ ਪੂਜਦਾ ਸੀ ਔਰ ਫਿਰ ਪੂਜਾ ਚੜਾਉਂਦਾ ਸੀ ਇੱਕ ਦੋ ਪੈਸੇ ਜਾਂ ਜਿੰਨੇ ਸਾਰੇ ਪੂਜਾ ਦਾ ਰਿਵਾਜ਼ ਆਪ ਕਰਦਾ ਸੀ ਤਾਂ ਕਿ ਮੰਦਰਾਂ ਦੇ ਵਿੱਚ ਉਹ ਆਣ ਕੇ ਵੀ ਪੂਜਾ ਚੜਾਉਣ। ਹਾਂ ਇੱਥੋਂ ਤੁਰੇ ਸਾਰੀ ਚੀਜ਼ ਇਹ ਬ੍ਰਾਹਮਣ ਐਡਾ ਚਲਾਕ ਸੀ ਐਡਾ ਸਦੀਆਂ ਤੋਂ ਸਾਰੀਆਂ ਕੌਮਾਂ 'ਤੇ ਛਾਇਆ ਪਿਆ ਸੀ, ਇਹੋ ਹੀ ਅੰਮ੍ਰਿਤ ਛਕਾ ਸਕਦਾ ਸੀ ਕਿਉਂਕਿ ਜਨੇਊ ਇਹੋ ਪਾਉਂਦਾ ਸੀ, ਖੱਤਰੀਆਂ ਨੂੰ ਵੀ ਸਿਰਿਆ ਕਿਸੇ ਨੂੰ ਹੱਕ ਨਹੀਂ ਸੀ ਹੋਰ ਜਿੱਦਾਂ ਮਤਲਬ ਜਨੇਊ ਪਾਉਂਦਾ ਸੀ ਅਸੀਂ ਉਹ ਸਾਰੇ ਸ਼ਬਦ ਗਾਂ ਲਿਆ ਰਹੇ ਤਾਂ ਕਿ ਸਾਡੇ ਭਰਮ ਟੁੱਟਣ। ਤੋ ਇਹ ਬ੍ਰਾਹਮਣ ਜਿਹੜਾ ਸੀ ਇਹ ਪਤਾ ਕੌਣ ਬਣਿਆ ਸੀ? ਬਾਬਾ ਨਾਨਕ ਕਹਿੰਦੇ ਗੁਰ ਬਣੀ ਬੈਠਾ ਸੀ, ਗੁਰ ਬ੍ਰਾਹਮਣ ਥਿਆ ਆ ਸ਼ਰੀਵਾਰ 'ਚ ਉਹ ਜਿਹੜਾ ਗੁਰ ਐਡਾ ਵੱਡਾ ਬਾਬੇ ਨਾਨਕ ਦਾ ਜੋਤ ਰੰਜਨ ਤੇਜ ਸਬਾਈ ਗੁਰ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਉਹ ਇਹ ਬ੍ਰਾਹਮਣ ਆਪ ਗੁਰ ਬਣਦਾ ਸੀ ਕਿਉਂਕਿ ਕੰਨਾ ਮੰਨਾ ਗੁਰ ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਸਾਰਿਆਂ ਦਾ ਗੁਰੂ ਹੁੰਦਾ ਸੀ ਹਰ ਕੌਮ ਦਾ ਖੱਤਰੀਆਂ ਦਾ ਉਹਨਾਂ ਨੂੰ ਲੜਨ ਪਿੰਡ 'ਤੇ ਰੱਖਿਆ ਸੀ ਖੱਤਰੀ ਵੀ ਤੂੰ ਬਸ ਲੜੀ ਜਾਣਾ ਦੇਹ ਦੀ ਸੇਵਾ ਕਰਨੀ ਔਰ ਬਾਕੀ ਸ਼ੂਦਰਾਂ ਦੀ ਸਾਰਿਆਂ ਦੀ ਉਹ ਵੀ ਜਿਹੜੇ ਜਿਹੜੇ ਵੈਸ਼ ਹੈ ਹਲ ਵਾਹੁਣ ਵਾਲੇ ਜੱਟ ਜਾਂ ਜ਼ਮੀਨਦਾਰ ਸਾਰੇ ਇਹ ਗੋਡਿਆਂ 'ਚੋਂ ਨਿਕਲੇ ਬ੍ਰਹਮਾ ਦੇ ਅਤੇ ਇਹ ਇਹ ਜਿਹੜੀ ਹੈ ਇਹ ਗੋਡਿਆਂ 'ਚੋਂ ਨਿਕਲੇ ਨੀਵੀਆਂ ਜਾਤਾਂ ਖੱਤਰੀ ਬਾਹਾਂ 'ਚੋਂ ਨਿਕਲਿਆ ਉਹਨਾਂ ਨੂੰ ਲੜਾਉਂਦਾ ਰਿਹਾ ਹੈ ਅਤੇ ਜਿਹੜੇ ਬ੍ਰਾਹਮਣ ਹੈ ਬ੍ਰਹਮਾ ਦੇ ਮੂੰਹ 'ਚੋਂ ਨਿਕਲਿਆ ਬ੍ਰਾਹਮਣ ਬ੍ਰਹਮਾ ਦੇ ਮੂੰਹ 'ਚੋਂ ਕਸ਼ਤਰੀ ਇਹ ਬਾਹਾਂ 'ਚੋਂ ਨਿਕਲੇ ਹੈ ਅਤੇ ਜਿਹੜੇ ਗੋਡਿਆਂ 'ਚੋਂ ਨਿਕਲੇ ਅਸੀਂ ਜੱਟ ਜ਼ਮੀਨਦਾਰ ਨਿਕਲੇ ਅਸੀਂ ਕਹਿੰਦੇ ਵੀ ਅਸੀਂ ਹੁਣ ਤੁਹਾਨੂੰ ਗੋਡਾ ਹੀ ਫੇਰਨਾ ਵਾ ਗੋਡਿਆਂ 'ਚੋਂ ਜੋ ਨਿਕਲੇ ਔਰ ਗਿਆਨ ਦੇ ਰਾਹੀਂ ਗੋਡਾ ਫੇਰਨਾ ਗੋਡਿਆਂ ਚੋਂ ਨਿਕਲ, ਗਿੱਟੀਆਂ ਚੋਂ ਸ਼ੂਦਰ ਵਿਚਾਰੇ ਨਿਕਲੇ, ਚੂੜੇ ਚਮਿਆਰ ਜਾਂ ਸਾਰੀਆਂ ਨਿਮੀਆਂ ਜਾਤਾਂ। ਇਹ ਕਹਿੰਦੇ ਕਿ ਇਹਨਾਂ ਦਾ ਕੰਮ ਇਹੋ ਹੀ ਹੈ, ਅਤੇ ਬ੍ਰਾਹਮਣ ਦਾ ਕੰਮ ਹੈ ਦਾਨ ਲੈਣਾ। ਸਾਰੀਆਂ ਜਾਤਾਂ ਜੇ ਬ੍ਰਾਹਮਣ ਨੂੰ ਦਾਨ ਦਓਗੇ ਤਾਂ ਫਲੇਗਾ। ਇਸ ਕਰਕੇ ਸਾਰਾ ਦਾਨ ਇੱਥੇ ਤੱਕ ਭ੍ਰਿਸ਼ਟਾਚਾਰ ਵਰਤ ਚੁੱਕਾ ਹੈ, ਇਹਨਾਂ ਦੇ ਲਿਖਿਆ ਪਿਆ ਸਾਰਾ, ਵੀ ਆਪਣੀਆਂ ਵਿਚਾਰੇ ਇਸਤਰੀਆਂ ਖੱਤਰੀ ਜਾਂ ਸਾਰੇ ਲੋਕ ਆਪਣੀ ਜਨਾਨੀ ਨੂੰ ਗਹਿਣੇ ਪਵਾ ਕੇ ਸਣੇ ਗਹਿਣੇ ਦਾਨ ਕਰਦੇ ਸੀ ਬ੍ਰਾਹਮਣ। ਦੇਖਿਆ ਤਾਂ ਸੀ, ਐਸੀ ਬੇਅਦਬੀ ਸੀ ਔਰ ਐਸਾ ਜ਼ੁਲਮ ਹੋ ਰਿਹਾ ਸੀ। ਔਰ ਇਹ ਜਿਹੜਾ ਬ੍ਰਾਹਮਣ ਸੀ ਇਹ ਗੁਰ ਬਣ ਬੈਠਾ ਸੀ, ਗੁਰ ਬ੍ਰਾਹਮਣ ਥਿਆ। ਇਸ ਕਰਕੇ ਉਹ ਫਿਰ ਪੱਤੀਆਂ ਚਾੜਦਾ ਸੀ ਅੱਗੇ ਫੁੱਲ ਦੀਆਂ, ਠੇਕਰ ਨੂੰ ਆ ਪੂਜਾ ਦਾ ਉਹਦੇ ਢੰਗ ਸੀ। ਆਓ ਦੇਖੀਏ ਵੀ ਬਾਬਾ ਨਾਨਕ ਪੱਤੀ ਕਾਹਦੀ ਬਣਾਉਂਦਾ, ਉਹ ਬਣਾਉਂਦਾ ਭਾਵ ਹੀ ਨਹੀਂ ਦੀ ਪਾਤੀ, ਤੇਰਾ ਜਿਹੜਾ ਪ੍ਰੇਮ ਨਾਲ ਨਾਮ ਜਪਣਾ ਨਾ ਇਹੋ ਉਹਦੇ ਕਾਲ ਪੁਰਖ ਨੂੰ ਭਾਉਂਦਾ, ਅਤੇ ਉਹਦੀਆਂ ਪੱਤੀਆਂ ਅਤੇ ਕਬੀਰ ਸਾਹਿਬ ਨਾਲ ਪੱਤੀਆਂ ਦਾ ਜਲੂਸ ਹੀ ਕੱਢ ਦਿੱਤਾ ਵੀ ਇਹ ਤੁਸੀਂ ਇੰਨੇ ਫੁੱਲ ਚੜ੍ਹਦੇ ਆ ਆਪਣਾ ਬੰਗਲਾ ਸਾਹਿਬ ਗੁਰਦੁਆਰੇ, ਉਹ ਗ੍ਰੰਥ ਸਾਹਿਬ ਲੁਕਿਆ ਹੁੰਦਾ, ਇੰਨੇ ਫੁੱਲ ਚੜ੍ਹਦੇ ਉੱਥੇ ਆਹ ਪੱਤੀਆਂ ਆਉਂਦੀਆਂ, ਹੁਣ ਉਹਦਾ ਅਸੀਂ ਸਕੈਂਡਲ ਨੰਗਾ ਕਰਨ ਲੱਗੇ। ਉਹ ਆਪ ਗ੍ਰੰਥ ਸਾਹਿਬ ਦੀ ਇੰਨੀ ਪੂਜਾ, ਜੋ ਬਾਹਰ ਹਾਰ ਜਿੰਨੇ ਬਾਹਰ ਹਾਰਾਂ ਦੀਆਂ ਦੁਕਾਨਾਂ ਉੱਥੋਂ ਹਰ ਸੰਗਤ ਜਾ ਕੇ ਬੰਗਲਾ ਸਾਹਿਬ ਉੱਥੇ, ਉਹ ਭਾਈ ਨੂੰ ਵਿਹਲ ਨਹੀਂ ਹੁੰਦਾ, ਫਿਰ ਫੁੱਲ ਲੈ ਕੇ ਉਹਦੇ ਗ੍ਰੰਥ ਸਾਹਿਬ 'ਤੇ ਚਾੜ ਕੇ ਫਿਰ ਉੱਥੋਂ ਖਿੱਚ ਕੇ ਇੱਕ ਫੁੱਲ ਉਹਨਾਂ ਦੇ ਵਿੱਚੋਂ ਤੋੜ ਕੇ ਉਹਨਾਂ ਨੂੰ ਦੇਈ ਜਾਂਦਾ ਵੀ ਪ੍ਰਸ਼ਾਦ ਲੈ ਜਾਓ ਸਾਰਾ, ਫਿਰ ਉਹ ਫੁੱਲ ਚੜ੍ਹਦੇ ਸਾਰੇ, ਔਰ ਸਵੇਰ ਨੂੰ ਜਿੰਨੇ ਫੁੱਲ ਚੜ੍ਹੇ ਹੁੰਦੇ ਨੇ ਦੁਬਾਰਾ ਉਸੇ ਦੁਕਾਨ 'ਤੇ ਫਿਰ ਚਲੇ ਜਾਂਦੇ। ਕਰਪਸ਼ਨ ਹੋ ਰਹੀ ਹੈ, ਉਹ ਵੀ ਫਿਰ ਵਿਕਦੇ ਹੈ। ਅੱਛਾ ਉਹ ਪੱਤੀਆਂ ਅਸੀਂ ਇੱਕ ਰਹਿਣ ਸਬਾਈ ਅਸੀਂ ਦਿਨ ਸਵੇਲਾ ਕਰ ਰਹੇ ਸੀ, ਚਾਨੀ ਜੀ ਮੇਰੇ ਨਾਲ ਸੀ, ਸੱਚੀ ਗੱਲ ਹੈ, ਅਤੇ ਉਹ ਭਾਈ ਨਾ ਸਾਰੀ ਸੰਗਤ ਇੰਨੀ ਸਿੰਘਾਂ ਦੀ, ਉਹ ਤਾਂ ਬਾਣੀ ਦੇ ਆਸ਼ਿਕ ਸਾਰੇ ਸਿੰਘ ਜੈਸੇ, ਉਹ ਤਾਂ ਬਾਣੀ ਕੀਰਤਨ ਸੁਣ ਰਹੇ, ਅਤੇ ਭਾਈ ਦੁਨੀਆ ਆ ਰਹੀ ਹੈ ਉਹਦੇ ਕੋਲੋਂ ਫੁੱਲ ਦੇਖ ਕੇ ਚਾੜ ਕੇ, ਫਿਰ ਇੰਨੇ ਫੁੱਲ ਚਾੜਦੇ ਆ, ਪਤਾ ਨਹੀਂ ਗ੍ਰੰਥੀ ਵਿੱਚ ਗ੍ਰੰਥ ਰੱਖਦਾ ਵੀ ਹੈ ਕਿ ਨਹੀਂ, ਕੋਈ ਨਹੀਂ ਕੋਈ ਉਹਨੂੰ ਪੁੱਛਣੀ, ਉਹ ਐਡਾ ਲੁਕਿਆ ਹੁੰਦੀ ਸਾਰੀ ਚੀਜ਼, ਇੰਨੇ ਫੁੱਲ ਫੁੱਲ ਦੇਈ ਜਾਂਦਾ, ਲਈ ਜਾਂਦੀ ਸੰਗਤ ਤੁਰੀ, ਦੇਖੋ ਕਿਹੜੇ ਆਰੇ ਲੱਗੀ ਹੈ। ਉੱਥੋਂ ਬਾਮੇ ਨੂੰ ਚਾਨੀ ਜੀ ਜਿਸ ਵੇਲੇ ਪੌੜੀ ਪੜ੍ਹਦੇ ਆ ਨਾ ਅਸਾਂ ਦੀ ਵਾਰ ਦੀ, ਅਤੇ ਉਸ ਵੇਲੇ ਖੜ੍ਹੇ ਹੋ ਜਾਂਦੇ ਸਾਰੇ, ਫਿਰ ਕਿਹੜਾ ਅਤੇ ਮੈਂ ਵੱਜੇ 'ਤੇ ਸੀ, ਮੇਰੇ ਸਾਥੀ ਨਾਲ 30-40 ਸਿੰਘ ਹੋਰ ਪਟਿਆਲੇ ਦੇ, ਅਸੀਂ ਚਾਨੀ ਜੀ ਟੱਪਲੇ 'ਤੇ ਸੀ, ਅਤੇ ਉਹ ਮੈਨੂੰ ਕੂਣੀ ਮਾਰ ਕੇ ਕਹਿੰਦੇ, ਕਹਿੰਦੇ ਭਾਈ ਸਾਹਿਬ ਜੀ ਆਹ ਦੇਖੋ ਭਾਈ ਕਿਹੜੇ ਕੰਮੇ ਲੱਗਾ। ਮੈਂ ਕਿਹਾ ਕਿਹੜੇ ਕੰਮੇ ਲੱਗ, ਕਹਿੰਦੇ ਇਹਦੇ 'ਤੇ ਜਨਮ ਵਿਅਰਥ ਗਿਆ, ਕਹਿੰਦੇ ਦੁਨੀਆ ਬਾਣੀ ਸੁਣਦੀ ਹੈ ਕੁਛ ਲੈ ਜਾਏਗੀ, ਇਹ ਕਿਹੜੇ ਕੰਮਾਂ ਲੱਗਾ ਦੇਖੋ ਤੁਸੀਂ। ਆਹ ਦੇਖ ਮੈਂ ਸਵੇਰ ਦਾ ਦੇਖਣ ਡਿਆ, ਜਦੋਂ ਦੀ ਆਸਾਂ ਦੀ ਵਾਰ ਚੱਲੀ ਆ, ਇਹਨੂੰ ਵਿਹਲ ਨਹੀਂ ਆ। ਤੋ ਆਹ ਅਸੀਂ ਉਹਦਾ ਕਬੀਰ ਸਾਹਿਬ ਦਾ ਪੰਨਾ 479 ਪੰਨੇ 'ਤੇ 479 ਦੇ ਉੱਤੇ ਕਬੀਰ ਜੀ ਦਾ ਸ਼ਬਦ ਲਿਆ ਰਹੇ ਹਾਂ, ਔਰ ਅਸੀਂ ਬਸੰਤ ਰਾਗ 'ਚ ਪੜਾਂਗੇ। ਭੋਲੀ ਮਾਲਨੀ ਹੈ ਏ ਸਤਿਗੁਰ ਜਾਗਤਾ ਹੈ ਦੇਉ, ਸਤਿਗੁਰ ਜਾਗਤਾ ਹੈ ਦੇਉ, ਕੁੱਲੀ ਮਾਲਨੀ ਹੈ ਇਉ, ਕੁੱਲੀ ਮਾਲਨੀ ਹੈ ਇਉ, ਕੁੱਲੀ ਮਾਲਨੀ ਹੈ ਇਉ। ਜਿਹੜਾ ਇਸ ਢੰਗ ਨਾਲ ਬਿਆਸੀ ਜਨ ਜਾਂ ਗੁਰਸਿੱਖ ਜਾ ਕੇ ਫੁੱਲ ਚੜਾ ਕੇ ਪੂਜਾ ਕਰਦਾ ਹੈ, ਮਹਾਰਾਜ ਕਹਿੰਦੇ ਤੇ ਭੁੱਲੇ ਪਏ, ਮਾਲ ਨਹੀਂ ਜਾ ਕੇ ਫੁੱਲ ਪੱਤੇ ਲਿਆ ਕੇ ਠਾਕੁਰ ਦੁਆਰੇ ਸਾਰੇ ਉਹ ਚਾੜਦੇ ਸਾਰੇ, ਉਹ ਕਹਿੰਦੇ ਭੁੱਲੀ ਪਈ ਹੈ ਮਾਲ ਨਹੀਂ ਤੇ, ਪਰ ਸਤਿਗੁਰ ਤੇ ਜਾਗਦਾ, ਉਹ ਐਸਾ ਦੇਵਤਾ ਹੈ ਜਿਹੜਾ ਸਦਾ ਹੀ ਜਾਗਦਾ ਹੈ। ਜਿਨ੍ਹਾਂ ਪੱਥਰ ਦੇ ਦੇਵਤਿਆਂ ਲਈ ਸ਼ੰਕਰ ਵਿਸ਼ਨੂੰ ਅਤੇ ਮਹੇਸ਼ ਲਈ ਇਹ ਪੱਤੀਆਂ ਤੋੜ ਕੇ ਲਿਜਾਂਦੇ, ਉਹਨਾਂ ਮੂਰਤੀਆਂ ਨੂੰ ਪੂਜਦੇ ਹੈ, ਉਹ ਉਹਨਾਂ ਨੂੰ ਤਿੰਨੇ ਦੇਵਤੇ 'ਤੇ ਤੋੜ ਕੇ ਸੁੱਟ ਚੜਦੇ ਹੈ, ਐਸਾ ਗਿਆਨ ਇਹਦੇ ਵਿੱਚ। ਉਹ ਜਿਸ ਮੂਰਤੀ 'ਤੇ ਜਾ ਕੇ ਲੱਸੀ ਆ ਲੰਗਰ ਦੀ ਥਾਲੀ ਲਿਜਾ ਕੇ ਫਿਰ ਸਾਰਾ ਕੁਛ ਭੋਗ ਲਵਾਉਂਦੇ ਗੁਰੂ ਗ੍ਰੰਥ ਸਾਹਿਬ ਨੂੰ, ਇੱਦਾਂ ਆਪਣੇ ਉਹ ਠਾਕਰਾਂ ਨੂੰ ਜਾ ਕੇ ਭੋਗ ਲਵਾਉਂਦੇ ਸੀ, ਜਿੰਨਾ ਉਹ ਲੱਡੂ ਜੋ ਚੀਜ਼ਾਂ ਸਾਰੀਆਂ, ਉਹ ਲੱਸੀ ਪਾਪੜ ਵੀ ਲਿਖੇ ਆ ਥਾਲੀ 'ਚ, ਪਾਪੜ ਵੀ ਰੱਖਦੇ ਸੀ ਅਗਲੇ। ਉਹ ਜਾ ਕੇ ਨਾ ਠਾਕਰ ਦੁਆਰੇ ਫਿਰ ਉਸ ਮੂਰਤੀ ਦੇ ਸਾਹਮਣੇ ਅਤੇ ਉੱਥੇ ਰੱਖੇ ਆਉਂਦੇ ਸੀ। ਕਬੀਰ ਸਾਹਿਬ ਕਹਿੰਦੇ ਹੈ ਇਹ ਸ਼ਬਦ 'ਚ ਵੀ ਜਦ ਤੂੰ ਰੱਖ ਕੇ ਗਿਆ ਅਤੇ ਉਹ ਤਾਂ ਚੂਹੇ ਖਾ ਗਏ ਆਣ ਕੇ, ਠਾਕਰ ਦੁਆਰੇ ਚੂਹੇ ਖਾ ਗਏ ਅਤੇ ਜਿਹੜੀ ਤੇਰੀ ਮੂਰਤੀ ਉਹਦੇ ਮੂੰਹ 'ਚ ਤਾਂ ਸੁਆਹ ਪਈ। ਆਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਾਉਂਦੇ ਹਾਂ ਅਸੀਂ। ਭਾਈ ਸਾਹਿਬ ਜੀ ਕਿੱਡਾ ਰੈਵੋਲਿਊਸ਼ਨਰੀ ਗਿਆਨ, ਪਰ ਇਹ ਪੁਜਾਰੀ ਜਾਣ ਬੁੱਝ ਕੇ ਨਹੀਂ ਇਹੋ ਜਿਹੀਆਂ ਚੀਜ਼ਾਂ ਬਾਹਰ ਆਉਣ ਦਿੰਦੇ। ਕਬੀਰ ਸਾਹਿਬ ਕਹਿੰਦੇ ਉਹ ਮੂਰਤੀ ਦੇ ਮੂੰਹ 'ਚ ਤਾਂ ਸੁਆਹ ਪਈ, ਉਹ ਤਾਂ ਚੂਹੇ ਖਾ ਗਏ ਸਾਰੇ। ਇਸ ਕਰਕੇ ਜਗਤ ਭੁਲਾਨਾ ਹਮ ਭੁਲਾਨੇ ਨਾ ਹੀ, ਕਬੀਰ ਸਾਹਿਬ ਕਹਿੰਦਾ ਮੈਂ ਨਹੀਂ ਭੁੱਲਣਾ, ਮੈਂ ਕੀ ਹਾਂ, ਮੈਂ ਉਸ ਸਤਿਗੁਰ ਜੋਤ ਨੂੰ ਪੂਜਣਾ ਔਰ ਉਹ ਸਦਾ ਹੀ ਜਾਗਦੀ ਹੈ। ਸਤਿਗੁਰ ਜਾਗਤਾ ਹੈ ਦੇ, ਸਤਿਗੁਰ ਜਾਗਤਾ ਹੈ ਦੇ, ਸਤਿਗੁਰ ਜਾਗਤਾ ਹੈ ਦੇ, ਭੁੱਲੀ ਮਾਲ ਇਹੋ ਨਹੀਂ ਹੈ ਇਉਂ, ਉਹ ਜਿਹੜੀ ਇਉਂ ਭੁੱਲੀ ਆ ਉਹਦੇ ਐਕਸ਼ਨ ਸਾਰੇ ਦੱਸਣਗੇ। ਸ਼ਬਦ ਨੂੰ ਸਮਝੋ ਕਿੱਡਾ ਡੂੰਘਾ ਸ਼ਬਦ ਹੈ। ਕਬੀਰ ਸਾਹਿਬ ਕਹਿੰਦੇ ਇੱਦਾਂ ਭੁੱਲਦੇ ਆ ਜਿਹੜੇ ਨਾਮ ਨਹੀਂ ਜਪਦੇ ਅਤੇ ਬਾਕੀ ਆ ਸਾਰਾ ਕਰਮ ਕਾਂਡ ਕਰਦੇ ਆ।
ਭੁੱਲੀ ਮਾਲ ਨਹੀਂ ਹੈ ਇਉਂ, ਭੁੱਲੀ ਮਾਲ ਨਹੀਂ ਹੈ ਇਉਂ,
ਉਹ ਕਿੱਦਾਂ ਭੁੱਲਦੀ ਹੈ।
ਪਾਤੀ ਤੋਰੇ ਮਾਲ ਨੀ ਪਾਤੀ ਪਾਤੀ ਜੀ, ਪਾਤੀ ਤੋਰੇ
ਆਹਾ,
ਪਾਤੀ ਤੋਰੇ ਮਾਲ ਨੀ ਪਾਤੀ ਪਾਤੀ ਜੀ।
ਕਹਿੰਦੇ ਉਹ ਪੱਤੇ ਪੱਤੇ ਦੇ ਵਿੱਚ ਰੱਬ ਹੈ,
ਪੱਤੇ ਪੱਤੇ 'ਚ ਜੀਵ ਹੈ, ਕਿਉਂਕਿ ਜੜ ਜੂਨੀ ਹੈ। ਸਾਡੇ ਹਿੰਦੁਸਤਾਨ ਦਾ ਜਗਦੀਸ਼ ਚੰਦਰ ਬੋਸ, ਉਹਨੇ ਦੁਨੀਆ 'ਚ ਨੋਬਲ ਪ੍ਰਾਈਜ਼ ਲਿਆ ਇਸੇ ਲਾਈਨ 'ਤੇ ਵੀ ਵੈਜੀਟੇਸ਼ਨ 'ਚ ਵੀ ਲਾਈਫ ਹੈ। ਇਹ ਜਿੱਦਣ ਨੂੰ ਡੰਗ ਚਾੜ ਦੋ ਵੇਲ ਦਾ ਧਾਗਾ ਬੰਨ ਦੋ, ਉੱਧਰ ਇਹਦੇ 'ਚ ਸੁਰਤ ਹੈ, ਇਹ ਜੀਵ ਆਤਮਾ ਹੈ ਵੀ ਇਹਨਾਂ, ਇਹ ਭਾਰੀ ਜੜ ਜੂਨੀ ਹੈ, ਹਿੱਲ ਨਹੀਂ ਸਕਦੀ, ਔਰ ਇੱਕੋ ਇੱਕ ਜੂਨ ਹੈ ਜਿਹ 'ਤੇ ਮਾਇਆ ਨਹੀਂ ਪੈਂਦੀ। ਬਾਕੀ ਸਾਰੀਆਂ ਜੂਨਾਂ ਪੰਛੀ ਹੈ, ਐਨੀਮਲ ਹੈ, ਸਾਰਾ ਇਨਸਾਨ ਹੈ ਸਾਰਾ, ਇਹਨਾਂ 'ਤੇ ਮਾਇਆ ਪੈਂਦੀ। ਅਸੀਂ ਹੋਰ ਬਾਣੀ ਦੀ ਗਾਂ ਖੋਜ ਦੱਸਾਂਗੇ ਵੀ ਮਾਇਆ ਸਿਰਫ ਜੜ ਜੂਨੀ 'ਤੇ ਨਹੀਂ ਪੈਂਦੀ, ਬਾਕੀ ਆ ਤਿੰਨੇ ਜੂਨਾਂ ਜਿਹੜੀਆਂ ਹੈ ਜੇਰ 'ਚੋਂ ਨਿਕਲਣ ਵਾਲੀਆਂ, ਆ ਗਾਵਾਂ ਮੱਝਾਂ ਅਤੇ ਇਨਸਾਨ, ਇਹ ਜੇਰ 'ਚੋਂ ਨਿਕਲਦਾ ਹੈ, ਇਹਨੂੰ ਜੇਰਾ 'ਚ ਜੂਨੀ ਕਹਿੰਦੇ। ਇੱਕ ਆਂਡੇ 'ਚੋਂ ਨਿਕਲਦੀ ਹੈ ਜੂਨ, ਆ ਕਬੂਤਰ ਸਾਰੇ ਜਿੰਨੇ ਜਾਂ ਅੰਡਜ ਕਹਿੰਦੇ ਆ, ਅੰਡਜ ਜੇਰਜ, ਇੱਕ ਪਸੀਨੇ 'ਚੋਂ ਨਿਕਲਦੀਆਂ ਜੂਆਂ, ਹੁਸੜ 'ਚੋਂ ਨਿਕਲਦੀਆਂ, ਉਹ ਹੁਸੜ ਪਸੀਨੇ 'ਚੋਂ ਸਾਰੀਆਂ ਉਹ ਆਪਣੇ ਆਪ ਜੀਅ ਪੈਦਾ ਹੋ ਜਾਂਦੇ, ਉਹ ਆਂਡੇ 'ਚ ਨਹੀਂ ਨਿਕਲਦੇ, ਜੇਰ 'ਚ ਨਹੀਂ ਨਿਕਲਦੇ, ਉਹ ਜੂਆਂ ਇਹੋ ਜਿਹੀਆਂ ਲੀਖਾਂ ਧੱਖਾਂ ਕਈ ਕੁਛ ਹੈ, ਉਹ ਬੰਦੇ ਦੇ ਚੰਮ ਜੂਆਂ ਪੈ ਜਾਂਦੀਆਂ ਕਈ ਵਾਰੀ, ਉਹ ਸਾਰਾ ਕੁਛ ਇਹ ਸਾਰਾ ਕੁਛ ਗੰਦਗੀ 'ਚੋਂ ਨਿਕਲ, ਉਹਨੂੰ ਜੇ ਉਹਨੂੰ ਸਿਹਤ ਅੱਜ ਕੇ ਆ, ਸਿਹਤ ਕਹਿੰਦੇ ਆ ਹੁਸੜ ਨੂੰ, ਗਰਮੀ ਨੂੰ ਅੰਡਜ। ਭਾਈ ਸਾਹਿਬ ਜੀ ਬਾਣੀ 'ਚ ਬਾਰ ਬਾਰ ਆਏਗਾ ਅੰਡਜ ਜੇਰਜ ਸਿਹਤ ਅੱਜ ਉਤਪਜ, ਉਤਪਜ ਹੈ ਆ ਵੈਜੀਟੇਸ਼ਨ ਉਤਪਤੀ ਜਿਹੜੀ, ਅੰਡੇ ਅੰਡੇ 'ਚੋਂ ਨਿਕਲਣ ਵਾਲੇ, ਜੇਰਾਂ 'ਚੋਂ ਨਿਕਲਣ ਵਾਲੇ, ਅਸੀਂ ਐਨੀਮਲ ਜੂਨ ਹੈ, ਅਸੀਂ ਵੀ ਅੰਡੇ ਜੇਰ 'ਚੋਂ ਨਿਕਲੇ ਹਾਂ, ਮੈਂ ਤਾਂ ਜੇਰ ਪੈਂਦੀ ਹੈ, ਬੀਬੀ ਦੇ ਵੀ ਸਾਰੀ ਜੇਰ ਪੈਂਦੀ ਹੈ, ਉਹਦੇ 'ਚੋਂ ਅਸੀਂ ਲਪੇਟੇ ਹੁੰਦੇ ਹਾਂ। ਅਸੀਂ ਅੰਡਜ ਅੰਡਿਆਂ 'ਚੋਂ ਨਿਕਲਣ ਵਾਲੀ, ਜੇਰਜ ਜੇਰ 'ਚੋਂ ਨਿਕਲਣ ਵਾਲੀ, ਸਿਹਤ ਅੱਜ ਪਸੀਨੇ 'ਚੋਂ ਨਿਕਲਣ ਵਾਲੀ, ਹੁਸੜ 'ਚੋਂ ਨਿਕਲਣ ਵਾਲੀ, ਔਰ ਇੱਕ ਹੈ ਉਤਪਜ, ਉਹ ਹੈ ਵੈਜੀਟੇਸ਼ਨ। ਇਸ ਕਰਕੇ ਤੂੰ ਕਹਿੰਦਾ ਤੂੰ ਪੱਤੇ ਪੱਤੇ 'ਚ ਆ ਸਾਰੀ ਚੀਜ਼ ਹੈ, ਤੂੰ ਜਿਸ ਠਾਕਰ ਤੂੰ ਜਿਸ ਗ੍ਰੰਥ ਨੂੰ ਜਿਸ ਪੱਥਰ ਦੀ ਮੂਰਤੀ ਨੂੰ ਤੂੰ ਜਾ ਕੇ ਫੁੱਲ ਚੜਾਉਣੇ ਆ, ਉਹ ਨਿਰਜੀਵ ਹੈ, ਉਹ 'ਚ ਜਾਨ ਨਹੀਂ ਹੈ, ਤੂੰ ਇੱਕ ਜਾਨ ਨੂੰ ਤੋੜ ਕੇ ਤੂੰ ਉਹਦੇ ਮੂਹਰੇ ਸੁੱਟ ਦਿੰਦਾ, ਐਡਾ ਸੋਹਣਾ ਫੁੱਲ ਇੰਨੀ ਸਾਰੀ ਲੱਗਿਆ ਸਾਰਾ ਜਾਨ ਨੂੰ, ਇੱਕ ਨਿਰਜੀਵ ਦੇ ਪੂਜਣ ਲਈ ਤੂੰ ਉਹਦੇ ਅੱਗੇ ਸੁੱਟ ਦਿੰਦਾ।
ਪਾਤੀ ਤੋਰੇ ਮਾਲ ਨੀ ਪਾਤੀ ਪਾਤੀ ਜੀਓ,
ਇਹੋ ਜਿਹੇ ਭਗਤ ਸੀ ਜਿਹੜੇ ਫਿਰ ਭਗਤ ਇਹਨਾਂ ਨੇ ਕਿਹਾ ਇਹਨੂੰ ਮਾਰੋ ਇਸ ਬੰਦੇ ਨੂੰ, ਬਾਹਮਣ ਬਾਦ ਬਨਾਰਸ ਚ ਇੰਨੀ ਸਾਰੀ, ਉਹ ਕਹਿੰਦੇ ਫੜੋ ਇਹਨੂੰ,
ਉਹਨੂੰ ਵਿਚਾਰੇ ਨੂੰ ਕਦੀ ਰੱਸੀਆਂ ਕਹਿ ਲਓ ਸੰਘਲਾਂ ਨਾਲ ਬੰਨ ਕੇ, ਕਦੀ ਹਾਥੀ ਮਾਰੇ ਸੁੱਟਿਆ, ਕਦੀ ਗੰਗਾ 'ਚ ਸੁੱਟਿਆ, ਵੀ ਆਪਣਾ ਗਿਆਨ ਬੰਦ ਕਰ ਦੇ। ਕਹਿੰਦਾ ਇਹ ਕਦੀ ਨਹੀਂ ਹੋ ਸਕਦਾ, ਉਹ ਬਾਦ ਉਹ ਨਹੀਂ ਮਰ ਸਕਿਆ, ਉਹਨੂੰ ਹਾਥੀ ਮੋਹਰੇ ਸੁੱਟਿਆ। ਔਰ ਕਹਿੰਦੇ ਆਪ ਲਿਖਦੇ ਆਪਣੀ ਆਟੋਬਾਇਓਗ੍ਰਾਫੀ ਵੀ ਮੈਨੂੰ ਹਾਥੀ ਮੋਹਰੇ ਸੁੱਟਿਆ, ਅਤੇ ਉਹ ਸੁਲਤਾਨ ਕਹੇ ਇਹਨੂੰ ਹਾਥੀ ਨੂੰ ਮਾਰ ਅੰਕਸ, ਇਹ ਜਾਂਦਾ ਨਹੀਂ ਅਗਾਂਹ, ਉਹਦੀ ਪੋਟੜੀ ਗਸਰੀ ਆ ਹੱਡ ਭਰ ਮੁੱਠੀਆਂ ਦਾ, ਇਹ ਵਿਚਾਰਾ ਭਗਤ ਗਰੀਬ ਜੁਲਾਹਾ ਹੱਡੀਆਂ ਦਾ ਮੁੱਠ, ਉਹਨੂੰ ਤੰਗੜਾਂ 'ਚ ਬੰਨ ਕੇ, ਰੱਸੀਆਂ ਨਾਲ ਬੰਨ ਕੇ ਮੈਦਾਨ 'ਚ ਸੁੱਟਿਆ, ਖਲਕਤ ਬਣਾਈ, ਉੱਧਰੋਂ ਹਾਥੀ ਸ਼ਰਾਬ ਪੀ ਕੇ ਛੱਡਿਆ, ਵੀ ਇਹਦਾ ਪੈਰ ਹਾਥੀ ਦਾ ਇਹਦੇ ਉੱਤੇ ਰੱਖ, ਇਹੋ ਜਿਹੀਆਂ ਸਜਾਵਾਂ ਹੁੰਦੀਆਂ ਸੀ ਉਸ ਵੇਲੇ, ਔਰ ਇਹਨੂੰ ਇਹਦੀਆਂ ਹੱਡੀਆਂ ਹੱਡੀਆਂ ਤੋੜਦੇ ਫੜ ਕੇ ਮਾਰ ਸਿੱਟ। ਉਹ ਜਦੋਂ ਹਾਥੀ ਨੂੰ ਤੋੜਿਆ, ਤੰਗੜ 'ਚ ਬੰਨਿਆ ਪਿਆ, ਔਰ ਹਾਥੀ ਨਾ ਉਹ ਫਿਰ ਵਾਪਸ ਆ ਗਿਆ ਹਾਥੀ। ਉਹ ਸੁਲਤਾਨ ਕਹਿੰਦਾ ਤੈਨੂੰ ਮੈਂ ਅੰਦਰ ਜੇਲ੍ਹ ਦੇ ਸੁੱਟ ਦੂੰਗਾ ਮਹਾਬਤ, ਤੂੰ ਹੁਕਮ ਨਹੀਂ ਮੰਨਦਾ। ਕਹਿੰਦੀ ਮੈਂ ਹਾਥੀ ਨੂੰ ਬਥੇਰਾ ਤੋੜਦਾ, ਗਾਂ ਜਾਂਦਾ ਹੀ ਨਹੀਂ। ਕਹਿੰਦਾ ਕਿਉਂ? ਕਹਿੰਦਾ ਲਾਗੇ ਜਾ ਕੇ ਤਾਂ ਸੁੰਡ ਨਾਲ ਉਹਨੂੰ ਸਲਾਮ ਕਰਕੇ ਆ ਜਾਂਦਾ। ਆ ਯਾਰ ਆਪਣਾ ਹਿਸਟਰੀ ਲਿਖ। ਕਹਿੰਦਾ ਮੈਂ ਅੰਕਸ ਮਾਰਦਾ, ਬਥੇਰਾ ਤੋੜਦਾ, ਲਾਗੇ ਜਾ ਕੇ ਪੈਰ ਰੱਖਣ ਦੀ ਬਜਾਏ ਸੁੰਡ ਨਾਲ ਸਲਾਮ ਕਰਕੇ ਤੇ ਆ ਜਾਂਦਾ। ਉਹ ਫਿਰ ਕਬੀਰ ਸਾਹਿਬ ਨੇ ਸ਼ਬਦ 'ਚ ਲਿਖਿਆ, ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੇਂ ਜਨ ਕੀ ਜਿੰਦ। ਭਗਤਾਂ ਦੀ ਚੌਥੇ ਪਦ 'ਚ ਜਿੰਦ ਹੁੰਦੀ। ਕਹਿੰਦੇ ਤੁਸੀਂ ਰੱਖ ਲਓ ਪੈ। ਕਹਿੰਦਾ ਤੋ ਉਹ ਸੁਲਤਾਨ ਨੇ ਸ਼ਬਦ 'ਚ ਦੱਸਿਆ ਵੀ ਉਹ ਅੰਕਸ ਮਾਓ ਨਹੀਂ ਗਾਂ ਜਾਂਦਾ, ਲੇਕਿਨ ਉਹਨਾਂ ਨੇ ਲਿਖਿਆ ਭਈ ਇਹਨੂੰ ਤਾਂ ਮਾਰਦੇ ਸੀ, ਬੰਨ ਕੇ ਸੁੱਟਿਆ ਗੰਗਾ 'ਚ ਵੀ ਤਾਂ ਵੀ ਨਾ ਮਰਿਆ, ਕਈ ਇਹਦੇ ਉੱਤੇ ਲਏ, ਪਰ ਇਹ ਆਪਣਾ ਗਿਆਨ ਕੋਲੋਂ ਨਹੀਂ ਹਲਿਆ। ਔਰ ਉਹਨੇ ਉਹ ਗਿਆਨ ਦਿੱਤਾ ਜਿਹੜਾ ਕਿ ਹੁਣ ਦੁਨੀਆ ਸਾਂਭ ਰਹੀ ਹੈ, ਔਰ ਉਹਦੀ ਮੂਵੀ ਬਣਾਈ ਗਈ ਇੰਡੀਆ ਦੇ ਵਿੱਚ, ਕਬੀਰ ਜੀ ਦੀ, ਕਬੀਰ ਦੀ ਮੂਵੀ ਬਣਾਈ, ਔਰ ਇਹਨਾਂ ਬ੍ਰਾਹਮਣਾਂ ਨਾਲ ਜ਼ਬਤ ਕਰਾਤੀ ਇੰਡੀਆ। ਹੁਣ ਦੀ ਗੱਲ ਹੈ, ਹਾਲੀ ਤੱਕ ਵੀ ਇਹ ਜ਼ੋਰਾਂ 'ਤੇ ਚੀਜ਼ ਹੈ, ਰੈਵੋਲਿਊਸ਼ਨ ਨਿਕਲ ਨਹੀਂ ਦਿੰਦੇ ਇਸ ਭਗਤ ਦਾ ਜਿਹੜਾ ਗਿਆਨ ਹੈ। ਉਹ ਮੂਵੀ ਕਬੀਰ ਦੀ ਅਸੀਂ ਇੱਥੇ ਅਮੈਰੀਕਾ ਜਾਣ ਕੇ ਉਹਨਾਂ ਦੀਆਂ ਕਾਪੀਆਂ ਵੰਡੀਆਂ। ਮੈਂ ਕਿਹਾ ਤੁਸੀਂ ਉੱਥੇ ਬੰਦ ਕਰਦੇ ਰਹੋ, ਅਸੀਂ ਇੱਥੇ ਸ਼ੁਰੂ ਕਰ ਦਿੱਤੀ। ਇਸ ਕਰਕੇ ਉਹ ਮੂਵੀ ਇੰਡੀਆ 'ਚ ਨਹੀਂ ਚੱਲ ਸਕਦੀ, ਉਹਦੇ ਕਈ ਸੀਨ ਕੱਢ ਸਿੱਟੇ ਉਸ ਵਿਚਾਰੇ ਨੇ, ਇੰਨੀ ਮਿਹਨਤ ਕਰਕੇ ਭਾਈ ਸਾਹਿਬ ਜੀ ਕਬੀਰ ਜੀ ਦੀ ਉਹ ਮੂਵੀ ਬਣਾਈ, ਦੇਖਿਆ ਕਰੋ ਇੱਥੇ, ਉਹਦੇ 'ਚ ਸਾਰੀਆਂ ਚੀਜ਼ਾਂ ਜ਼ਾਹਰ ਹੁੰਦੀਆਂ। ਐਸ ਭਗਤ ਨਾਲ ਕਿਉਂ ਜ਼ੁਲਮ ਹੋਏ ਸੀ? ਕਿਉਂਕਿ ਸੱਚਾਈ ਕਹਿੰਦਾ ਸੀ। ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀਆਂ ਤਵੀਆਂ 'ਤੇ ਕਿਉਂ ਚਾੜਿਆ ਗਿਆ ਸੀ? ਕਿਉਂਕਿ ਬ੍ਰਾਹਮਣ ਸਾਰੇ ਰੈਵੋਲਿਊਸ਼ਨਰੀ ਸ਼ਬਦ ਹੈ। ਬਾਬੇ ਨਾਨਕ ਨੂੰ ਕਿਉਂ ਇੰਨੀਆਂ ਤਕਲੀਫਾਂ ਆਈਆਂ? ਕੁਰਾਹੀਆ ਕਿਹਾ, ਦੀਵਾਨਾ ਕਿਹਾ, ਮਾਰ ਦੁਨੀਆ ਨਾ, ਰੈਵੋਲਿਊਸ਼ਨਰੀ ਗਿਆਨ ਹੈ ਇਹਨਾਂ ਦਾ। ਇਸ ਕਰਕੇ ਆਹ ਸ਼ਬਦ ਹੈ ਵੀ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ, ਜਿਸ ਪਾਹਨ ਸੋ ਪਾਹਨ। ਇਹ ਗੁਰੂ ਗ੍ਰੰਥ ਸਾਹਿਬ 'ਤੇ ਨਹੀਂ ਪੜ੍ਹਦਾ ਬੰਗਲਾ ਸਾਹਿਬ? ਇਹ ਗਿਆਨ ਨਾਲ ਓਨਸਟ ਹੋਈਏ ਅਸੀਂ, ਉਸ ਨਿਰਜੀਵ ਲਈ ਉਹਦਾ ਆਦਬ ਕਰੋ, ਪਰ ਆਦਬ ਇਹ ਤਾਂ ਨਹੀਂ ਵੀ ਇੱਕ ਜਾਣ ਵਾਲੀ ਚੀਜ਼ ਤੋੜ ਕੇ ਅਤੇ ਤੁਸੀਂ ਉਹਦੇ ਹਵਾਲੇ ਕਰ ਦੇ। ਇਸ ਕਰਕੇ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਪਾਹਨ ਕਹਿੰਦੇ ਪੱਥਰ ਨੂੰ, ਪੱਥਰਾਂ ਵਾਂਗੂ ਪੂਜ ਰਹੇ ਗ੍ਰੰਥ ਨੂੰ, ਅਸੀਂ ਉਹਦਾ ਗਿਆਨ ਨਹੀਂ ਲੈਣਾ, ਹਾਰ ਚੜਾਈ ਜਾਣੀ। ਔਰ ਉਹ ਜਿਹੜਾ ਗਿਆ ਜਿਹਨੂੰ ਹਾਰ ਚੜਾਉਣ ਡਏ, ਉਹ ਤੁਹਾਡੀ ਛਿੱਤਰ ਮਾਰ ਰਿਹਾ ਸ਼ਬਦ। ਕਹਿੰਦੇ ਉਹ ਸੰਭਲ ਸਿੱਖਾ, ਤੂੰ ਕੀ ਕਰ ਰਿਹਾ ਮੇਰੇ 'ਤੇ? ਮੇਰਾ ਐਡਾ ਵੱਡਾ ਗਿਆਨ ਤੂੰ ਮਿੱਟੀ 'ਚ ਰੋਲ ਰਿਹਾ, ਤੂੰ ਜਿਸ ਲਈ ਚੜਾ ਰਿਹਾ ਉਹਦਾ ਵਿਚਲਾ ਸ਼ਬਦ ਕਹਿ ਰਿਹਾ ਗ੍ਰੰਥ ਦਾ। ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ, ਬੋਲੀ ਮਾਲਨੀ ਹੈ ਇਉਂ, ਬੋਲੀ ਮਾਲਨੀ ਹੈ ਇਉਂ, ਇਉਂ ਬੋਲਿਆ। ਇੱਦਾਂ ਸਿੱਖੀ ਭੁੱਲ ਰਹੀ ਹੈ, ਫੁੱਲਾਂ ਦੇ ਹਾਰ ਚੜਾ ਚੜਾ ਸਭ ਕੁਛ ਕਰਕੇ ਹਿੰਦ ਬਾਹਮਣਵਾਦ ਐਂ ਸਿੱਖੀ ਭੁੱਲੀ ਪਈ ਹੈ। ਬੋਲੀ ਮਾਲਨੀ ਹੈ ਇਉਂ, ਬੋਲੀ ਮਾਲਨੀ ਹੈ ਇਉਂ। ਉਹ ਜੇ ਤੂੰ ਸਤਿਗੁਰੂ ਨੂੰ ਦਸਾਂ ਪਾਤਸ਼ਾਹਾਂ ਦੀ ਜੋਤ ਗ੍ਰੰਥ ਨੂੰ ਮੰਨੀ ਜਾਂਦਾ, ਉਹ ਤੇ ਜਾਗਤਾ ਦੇਵਤਾ ਹੈ। ਹੁਣ ਇੱਕ ਹਿੰਦੂ ਭਗਤ ਲਿਖ ਰਿਹਾ ਬਨਾਰਸ ਦਾ, ਸਤਿਗੁਰ ਜੁਗਾਂ ਜੁਗਾਂ ਤੂੰ ਆਓ ਜੋਤ ਸਰੂਪੀ ਹੈ, ਤੇ ਸਤਿਗੁਰ ਜਾਗਤਾ ਹੈ ਦੇ। ਤੇ ਸਤਿਗੁਰ ਜਾਗ ਭੁੱਲੀ ਮਾਲਨੀ ਹੈ ਇਹੋ ਭੁੱਲੀ ਮਾਲਨੀ ਹੈ ਇਹ
ਪਹਿਲਾ ਐਕਸ਼ਨ ਸਭ ਤੋਂ ਵੱਡਾ ਉੱਤੇ ਟੌਪ ਤੇ ਰੱਖਿਆ ਕਰਮ ਕਾਂਡ
ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ
ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ
ਜੀਆਂ ਸਭ ਨੇ ਕਬੀਰ ਸਾਹਿਬ ਨਾ ਮੁਸਲਮਾਨਾਂ ਤੇ ਵਰੇ ਫਿਰ ਕਹਿੰਦੇ ਜੋ ਸਭ ਮੈਂ ਏਕ ਖੁਦਾਏ ਕਹਿਤ ਹੈ ਤੋ ਕਿਉਂ ਮੁਰਗੀ ਮਾਰੇ ਕਬੀਰ ਸਾਹਿਬ ਦੇ ਸ਼ਬਦ
ਕਹਿੰਦੇ ਤੇਰੇ ਕੁਰਾਨ ਸ਼ਰੀਫ ਸਾਰੇ ਜਿਹੜੇ ਸੋਹਣੀ ਕਿਤਾਬਾਂ ਉਹਦੇ 'ਚ ਤਾਂ ਸਭ ਲਿਖਿਆ ਵੀ ਸਾਰਿਆਂ 'ਚ ਅੱਲਾ ਹੈ ਖੁਦਾ ਹੈ ਅਤੇ ਤੂੰ ਮੁਰਗੀ ਨੂੰ ਹਲਾਲ ਕਿਉਂ ਕਰਦਾ ਉਹਦੇ ਰੱਬ ਨੇ
ਜੋ ਸਭ ਮੈਂ ਏਕ ਖੁਦਾਏ ਕਹਿਤ ਹੈ
ਤੋ ਕਿਉਂ ਮੁਰਗੀ ਮਾਰੇ ਸਿੱਖਾਂ ਲਈ ਹੈ ਹੁਣ ਉਹਨਾਂ 'ਚ ਵੀ ਜਾਨ ਹੈ ਜਿਹਨਾਂ ਨੂੰ ਖਾਂਦੇ ਹੋ ਤੁਸੀਂ ਕਹਿੰਦੇ ਵੇਦ ਕਿਤੇਬ ਕਹੋ ਮਤ ਝੂਠੇ ਕੁਰਾਨ ਸ਼ਰੀਫ ਸੱਚਾ ਹੈ ਵੇਦ ਸੱਚੇ ਹੈ ਪਰ ਝੂਠੇ ਤੁਸੀਂ ਹੋ ਉਹਨਾਂ ਨੂੰ ਮੰਨਣ ਵਾਲੇ ਕਿਉਂ ਤੁਸੀਂ ਉਹਨਾਂ ਨੂੰ ਵਿਚਾਰਦੇ ਨਹੀਂ ਹੋ ਝੂਠਾ ਜੋ ਨਾ ਵਿਚਾਰ ਹੈ ਆਹ ਹੈ ਵਿਚਾਰ ਗ੍ਰੰਥ ਨੂੰ ਵਿਚਾਰਨਾ ਨਹੀਂ ਸ਼ਬਦ ਨੂੰ ਝੂਠੇ ਬਣਨਾ ਮਨਜ਼ੂਰ ਹੈ ਪਰ ਕੰਮ ਉਹ ਕਰਨੇ ਜੋ ਗ੍ਰੰਥ ਮਨ੍ਹਾ ਕਰਦਾ ਇਸ ਕਰਕੇ ਵੇਦ ਕਿਤੇਬ ਕਹੋ ਕਿਸੇ ਦੀ ਰਿਲੀਜੀਅਸ ਬੁੱਕ ਨੂੰ ਨਿੰਦੋ ਨਾ ਤੁਸੀਂ ਦੇਖੀ ਹੀ ਨਹੀਂ ਵੀ ਉਹ ਭਗਤ ਹੈ ਸਾਰੇ ਹੀ ਭਗਤ ਹੈ ਹਜ਼ਰਤ ਮੁਹੰਮਦ ਸਾਹਿਬ ਭਗਤ ਹੈ ਉਹਨਾਂ ਦਾ ਸਤਿਗੁਰੂ ਅੱਲਾਹ ਤਾਲਾ ਹੈ ਕ੍ਰਾਈਸਟ ਭਗਤ ਹੈ ਉਹਦਾ ਸਤਿਗੁਰੂ ਅੱਲਾਹ ਤਾਲਾ ਗੋਡ ਹੈ ਸਿੱਖੀ ਸਾਰੀ ਸਾਰੀ ਜਿੰਨੇ ਹੈ ਸਾਡੇ ਗੁਰੂਆਂ ਦੀ ਬਾਣੀ ਇਹਨਾਂ ਭਗਤਾਂ ਦੀ ਬਾਣੀ ਇਹਨਾਂ ਦਾ ਪਰਮੇਸ਼ਰ ਸਤਿਗੁਰ ਹੈ ਸਾਰਾ ਇਸ ਕਰਕੇ ਇਹ ਸਾਰੇ ਹੀ ਇੱਕੋ ਥੈਲੀ ਦੇ ਚੱਟੇ ਬੱਟੇ ਹੈ ਦੇ ਆਰ ਚਿਪਸ ਆਫ ਦੀ ਸੇਮ ਬਲੋਕ ਸਾਰੇ ਸ਼ਬਦ ਵੀ ਇਹਨਾਂ ਦੇ ਮਿਲਦੇ ਸਭ ਕੁਛ ਮਿਲਦਾ ਇਹਨਾਂ ਦੀ ਰਿਜ਼ਲਟੈਂਟ ਮਿਲਦੀ ਚੀਜ਼ ਵੀ ਰੱਬ ਨੂੰ ਸਤਿਗੁਰੂ ਰੱਬ ਨੂੰ ਹੀ ਗੁਰੂ ਰੱਬ ਨੂੰ ਸਭ ਦੇਹ ਨੂੰ ਨਾ ਕਿਸੇ ਨੂੰ ਮੰਨੋ ਇਸ ਕਰਕੇ ਇੱਥੇ ਆਣ ਕੇ ਕਹਿੰਦੇ ਜਿਸ ਪੱਥਰ ਲਈ ਤੂੰ ਜਿਸ ਦੇਹ ਲਈ ਇਹ ਤੂੰ ਤੋੜਦਾ ਹੈ ਉਹ ਤੇ ਨਿਰਜੀਵ ਹੈ
ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ ਜਿਸ ਪਾਤੀ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ
ਕਹਿੰਦਾ ਤੂੰ ਪੱਤਿਆਂ ਨੂੰ ਤੋੜ ਛੱਡਦਾ ਉਹਦੇ ਬ੍ਰਹਮਾ ਨੂੰ ਤੋੜ ਛੱਡਿਆ ਤੂੰ
ਪੱਤੇ ਬ੍ਰਹਮਾ ਦੱਸੇ ਹੈ
ਜਿਹੜੀ ਡਾਲੀ ਹੈ ਜਿਹਦੇ ਥਾਣੀ ਖੁਰਾਕ ਜਾਂਦੀ ਉਹ ਵਿਸ਼ਨੂੰ ਦੱਸੇ ਆ ਕਿਉਂਕਿ ਵਿਸ਼ਨੂੰ ਸਾਰਿਆਂ ਨੂੰ ਖੁਰਾਕ ਪਹੁੰਚਾਉਂਦਾ ਦੇਖੋ ਇਹਨਾਂ ਦੇ ਦੇਵਤੇ ਰਗੜ ਸਿੱਟੇ ਫੜ ਕੇ ਸਾਰੇ ਕਬੀਰ ਸਾਹਿਬ ਕਹਿੰਦੇ ਇੱਕ ਦਰਖਤ ਹੈ ਉਹ 'ਚ ਤਿੰਨੇ ਦੇਵਤੇ ਬੈਠੇ ਜਿਹੜੀ ਡਾਲੀ ਹੈ ਜਿਹਦੀ ਬ੍ਰਾਂਚ ਥਾਣੀ ਖੁਰਾਕ ਜਾਂਦੀ ਉਹਨੂੰ ਤਾਂ ਵਿਸ਼ਨੂੰ ਹੈ ਅਤੇ ਜਿਹੜੀਆਂ ਪੱਤੀਆਂ ਗਾਂਹ ਲੱਗੀਆਂ ਉਹ ਫੁੱਲ ਹੈ ਕਿਉਂਕਿ ਵਿਸ਼ਨੂੰ ਬ੍ਰਹਮਾ ਹਮੇਸ਼ਾ ਹੀ ਫੁੱਲ 'ਤੇ ਬੈਠਾ ਹੁੰਦਾ ਬੈਠਾ ਨਹੀਂ ਹੁੰਦਾ ਤਸਵੀਰ ਬ੍ਰਹਮਾ ਇਹ ਪਿਤਾ ਮੰਨਦੇ ਉਹਨੂੰ ਸਾਡਾ ਹੈ ਤੂੰ ਮੇਰਾ ਪਿਤਾ ਇੰਨਾ ਹੀ ਫਰਕ ਹੈ ਰੈਵੋਲਿਊਸ਼ਨ ਗਿਆਨ ਦਾ ਅਸੀਂ ਫਿਰ ਅੰਮ੍ਰਿਤ ਛਕੇ ਜੀ ਦਸਮ ਪਾਤਸ਼ਾਹ ਸਾਡਾ ਪਿਤਾ ਮਾਤਾ ਸਾਹਿਬ ਦੇਵਾਂ ਆਨੰਦਪੁਰ ਸਾਹਿਬ ਦਾ ਵਾਸਾ ਉਹ ਕਿਉਂ ਬਾਣੀ ਦਾ ਸੱਤਿਆ ਨਾਸ ਕਰਦੇ ਸਾਡਾ ਪਿਤਾ ਇੱਕ ਹੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤੂੰ ਮੇਰਾ ਸਭ ਉਹ ਰੱਬ ਹੀ ਰੱਬ ਹੈ ਇਸ ਕਰਕੇ ਪਿਤਾ ਇੱਥੇ ਬ੍ਰਹਮ ਪਾਤੀ ਜਿਹੜੇ ਪੱਤੇ ਅੱਗੇ ਲੱਗੇ ਹੈ ਉਹ ਤਾਂ ਬ੍ਰਹਮਾ ਪੱਤੇ ਕਿਉਂਕਿ ਫੁੱਲ ਹੈ ਅਤੇ ਵਿਸ਼ਨੂੰ ਭਗਵਾਨ ਉਹਨੂੰ ਖੁਰਾਕ ਦੇਣ ਵਾਲਾ ਮੰਨੇ ਆ ਉਹ ਵਿਸ਼ਨੂੰ ਭਗਵਾਨ ਉਹ ਡਾਲੀ ਹੈ ਜੇ ਥਾਣੀ ਖੁਰਾਕ ਜਾਂਦੀ ਔਰ ਫੁੱਲ ਜਿਹੜਾ ਅੱਗੇ ਫੁੱਲ ਖੇਡਦਾ ਉਹ ਸ਼ੰਕਰ ਦੇਵਤਾ ਸਭ ਤੋਂ ਵੱਡਾ ਜਿਹੜਾ ਅਤੇ ਇਸ ਕਰਕੇ ਕਹਿੰਦੇ ਤਿੰਨ ਦੇਵਤੇ ਤਾਂ ਤੂੰ ਪ੍ਰਤੱਖ ਤੋੜ ਲੈ ਅਤੇ ਕਿਹਦੀ ਸੇਵਾ ਕਰਨ ਜਾ ਰਿਹਾ ਉਹਨਾਂ ਦੇਵਤਿਆਂ ਨੂੰ ਤਾਂ ਤੂੰ ਨਾਰਾਜ਼ ਕਰ ਲਏ ਜਿਹੜੇ ਜੀਂਦੇ ਆ ਉਹ ਦੇਵਤੇ ਕੌਣ ਹੈ ਉਹ ਹੈ
ਸਤਿਗੁਰ ਜਾਗਤਾ ਹੈ ਦੇਵ ਇਹ ਸਤਿਗੁਰ ਜਾਗਤਾ ਹੈ ਦੇਵ
ਉਹ ਵੱਡਾ ਦੇਵਤਾ ਸਤਿਗੁਰ ਹੈ ਇਹ ਜਿਹੜਾ ਤੂੰ ਤੋੜ ਰਿਹਾ ਅਤੇ ਇਹਨਾਂ ਦੇਵਤਿਆਂ ਵਿਚਾਰੇ ਜਿਹੜੇ ਦੂਸਰੇ ਥਰਡ ਗ੍ਰੇਡ ਦੇ ਦੇਵਤੇ ਹੈ ਉਹਨਾਂ ਨੂੰ ਤੋੜ ਰਿਹਾ ਜਿਹੜਾ ਫਸਟ ਗ੍ਰੇਡ ਦਾ ਦੇਵਤਾ ਸਤਿਗੁਰ ਹੈ ਉਹ ਸਦਾ ਹੀ ਜਾਗਦਾ ਔਰ ਤੂੰ ਜਾ ਕੇ ਪੱਥਰ ਲਈ ਇਹ ਕੰਮ ਕਰ ਰਿਹਾ
ब्रह्मपाती भीषण डारी फूल शंकर दे, भीषण डारी फूल शंकर दे, तीने दे पर तखे तोरे करे किसकी से।
ਕਿਹੜੇ ਕਿਹੜੇ ਗ੍ਰੰਥ ਦੀ ਇਹ ਸੇਵਾ ਹੋ ਗਈ? ਉੱਥੇ ਨਿਰਜੀ ਹੈ।
ਹਾਲਾਂਕਿ ਗੁਰੂ ਰਾਮਦਾਸ ਸਾਹਿਬ ਨਾਲ ਸ਼ਬਦ ਛੱਡਿਆ ਜਿਹੜਾ ਅਸੀਂ ਗਾਂਹ ਲਾ ਰਹੇ ਹਾਂ ਉਹਦੀ ਇੱਕ ਤੁਕ ਦੇ ਦਿਓ।
ਸਭ ਬਿਰਥੀ ਕਾਲ ਗਵਾਵੈ,
ਬਾਣੀ ਦੀ ਤੁਕ ਹੈ ਜਿਹੜੀ ਗ੍ਰੰਥ ਦੀ ਤੂੰ ਸੇਵਾ ਕਰ ਰਿਹਾ ਨਿਰਜੂ ਦੀ, ਤੇਰੀ ਬਿਰਥੀ ਕਾਲ ਹੈ, ਜਿੰਨੀ ਮਰਜ਼ੀ ਇਹਦੀ ਸੇਵਾ ਕਰ, ਇਹਦੇ ਕੋਲ ਗਿਆਨ ਲੈ ਤੇ ਨਾਮ ਜਪ। ਮਹੱਲਾ ਚੌਥਾ ਕਹਿੰਦਾ,
ਸਭ ਬਿਰਥੀ ਕਾਲ ਗਵਾਵੈ।
ਇਹ ਸਾਰੇ ਚਾਲੇ ਕਿੱਥੋਂ ਤੁਰੇ ਆ? ਉਹ ਹਰਿਮੰਦਰ ਦੀ ਉਦਾਸੀਆਂ ਦਾ ਬਣਾਇਆ ਦੀਆਂ ਰੀਤਾਂ ਦੇ ਤੁਰੇ, ਉਹ ਗ੍ਰੰਥ ਨੂੰ ਬਹਿੰਦੇ ਇੱਦਾਂ ਅੰਦਰ, ਉਹ ਸੇਵਾ ਹੁੰਦੀ, ਉਹ ਖੁਸ਼ਬੂਆਂ ਲਾਉਂਦੇ, ਉਹ ਅੰਦਰ ਹਰਿਮੰਦਰ ਗ੍ਰੰਥ ਦੀ ਪੂਜਾ। ਔਰ ਉੱਥੇ ਥਾਂ ਦਾ ਜਿਹੜਾ ਸਾਡਾ ਗੁਰੂ ਹੈ ਗੁਰੂ ਰਾਮਦਾਸ ਸਾਹਿਬ, ਉਹ ਬਾਣੀ ਦੇ ਰਿਹਾ ਹੈ,
ਕਹਿੰਦਾ ਸਭ ਬਿਰਥੀ ਕਾਲ ਗਵਾਵੈ,
ਨਿਰਜੀਓ ਪੂਜੇ ਮੜਾ ਸਰੇਵੇ, ਨਿਰਜੀਓ ਪੂਜੇ ਮੜਾ ਸਰੇਵੇ, ਨਿਰਜੀਓ ਪੂਜੇ ਮੜਾ ਸਰੇ।
ਆ ਮੜੀਆਂ ਦੇ ਉੱਤੇ ਗੁਰਦੁਆਰੇ ਬਣਾਏ ਜਾਣੇ,
ਨਿਰਜੀਓ ਪੂਜੇ ਮੜਾ ਸਰੇਵੇ, ਨਿਰਜੀਓ ਪੂਜੇ ਮੜਾ ਸਰੇਵੇ।
ਕਿਉਂ ਇੰਨੀ ਵਾਰੀ ਕਹਿ ਰਹੇ ਹਾਂ? ਇਹਨੂੰ ਅੰਡਰਲਾਈਨ ਕਰਨਾ ਸੀ,
ਨਿਰਜੀਓ ਪੂਜੇ ਮੜਾ ਸਰੇਵੇ, ਸਭ ਬਿਰਥੀ
ਸਭ 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 ਬਿਰਥੀ, ਬਿਰਥੀ ਸਭ ਬਿਰਥੀ
ਕਾਲ ਗਵਾਵੈ।
ਹੋਰ ਕਰ ਲੈ ਸੁੱਖ ਆਸਣ ਤੇ ਪ੍ਰਕਾਸ਼। ਸੁੱਖ ਆਸਣ ਵੀ ਬੜਾ ਔਖਾ ਗਿਆਨ ਹੈ, ਇਹਦੇ ਸੁੱਖ ਆਸਣ ਕਰਾਉਣ ਲੱਗੇ।
ਸਭ ਬਿਰਥੀ ਕਾਲ ਗਵਾਵੈ,
ਓਏ ਅਦਬ ਕਰੋ, ਪਰ ਅਦਬ ਦੀ ਆੜ ਦੇ ਵਿੱਚ ਸਾਨੂੰ ਹਿੰਦੂ ਤਾਂ ਨਾ ਬਣਾਈ ਚੱਲੋ, ਬੁੱਤ ਪ੍ਰਸਤ ਨਾ ਬਣਾਈ।
ਅਸੀਂ ਇਸ ਬਾਣੀ ਦੀ ਜ਼ਦ 'ਚ ਆ ਰਹੇ ਹਾਂ, ਗਾਂਹ ਜਾ ਕੇ ਲੇਖਾ ਦੇਣਾ ਸਾਨੂੰ ਪਊ। ਅਗਲਿਆਂ ਨੇ ਕਹਿਣਾ ਤੇਰੀ ਬਾਣੀ 'ਚ ਤੇ ਆਹ ਲਿਖਿਆ,
ਸਭ ਬਿਰਥੀ ਕਾਲ ਗਵਾਵੈ।
ਇਹਦੀ ਰਹਾਉ ਦੀ ਤੁਕ ਪਤਾ ਕੀ ਹੈ?
ਰਹਾਉ ਦੀ ਤੁਕ ਹੈ, ਸਤਿਗੁਰ ਹਰ ਹਰ ਨਾਮ ਦਰਬਾਰੈ।
ਰਹਾਉ ਉਹ ਸਤਿਗੁਰ ਤੇ ਇੱਕ ਹੋਰ ਬਣਾ ਲਾ ਰਿਹਾ,
ਸਤਿਗੁਰ ਹਰ ਹਰ ਨਾਮ ਦਰਬਾਰੈ।
ਨਿਰਜੀਓ ਪੂਜ, ਐ ਸਤਿਗੁਰ ਨੂੰ ਪੂਜ ਜਿਹੜਾ ਜਾਗਦਾ ਹੈ,
ਸਤਿਗੁਰ ਜਾਗਦਾ ਹੈ ਦੇਓ, ਇਹ ਸਤਿਗੁਰ ਜਾਗਦਾ ਹੈ ਦੇਓ, ਇਹ ਭੁੱਲੀ ਮਾਲਨੀ ਹੈ ਦੇਓ, ਇਹ ਪਾਤੀ ਤੋਰੇ ਮਾਲਨੀ, ਪਾਤੀ ਪਾਤੀ ਜੀ ਜਿਸ ਪਾਹਨ ਕੋ ਪਾਤੀ ਤੋਰੇ, ਸੋ ਪਾਹਨ ਨਿਰਜੀ, ਸਤਿਗੁਰ ਜਾਗਦਾ ਹੈ ਦੇਓ, ਇਹ ਬ੍ਰਹਮਪਾਤੀ ਬਿਸ਼ਨਧਾਰੀ ਫੂਲ ਸ਼ੰਕਰ ਦੇ, ਬ੍ਰਹਮਪਾਤੀ ਬਿਸ਼ਨਧਾਰੀ ਫੂਲ ਸ਼ੰਕਰ ਦੇ, ਇਹ ਤੀਨੇ ਦੇ ਪਰ ਤੱਖੇ ਤੋਰੇ ਕਰੇ ਕਿਸ ਕੀ ਸੇ। ਤੀਨੇ ਦੇ ਪਰ ਤੱਖੇ ਤੋਰੇ ਕਰੇ ਕਿਸ ਕੀ ਸੇ, ਪਾਖਾਨ ਗੱਡ ਕੇ। ਪਹਿਲਾਂ ਅਸੀਂ ਸਾਡਾ ਥੋੜ੍ਹਾ ਜਿਹਾ ਰਿਹਾਸਲ ਲੈ ਲਈਏ।
ਕਹਿੰਦੇ ਹੈ ਆਹ ਜਿਹੜੀ ਤੂੰ ਮੂਰਤੀ ਮੰਦਰ 'ਚ ਬਣਾਈ ਹੈ, ਇਹ ਪਤਾ ਕਿੱਦਾਂ ਬਣਾਈ ਹੈ? ਪੱਥਰ ਘਾੜਾ ਸੀ ਨਾ ਜਿਹੜਾ, ਉਹਨੇ ਇੱਕ ਪੱਥਰ ਲੈ ਕੇ ਨਾ ਮੂਰਤੀ ਘੜਨ ਲੱਗਾ, ਇਹ ਆ ਆਪਣੇ ਤੇਸੀ ਨਾਲ ਅਤੇ ਸੁੰਬਿਆਂ ਨਾਲ ਅਤੇ ਥੌੜੀਆਂ ਨਾਲ, ਔਰ ਮੂਰਤੀ ਉਹਨੇ ਅਦਵਨਾ ਨਹੀਂ ਘੜੀ, ਇਹਦੀ ਛਾਤੀ 'ਤੇ ਪੈਰ ਰੱਖ ਕੇ ਘੜਿਆ, ਕਿਉਂਕਿ ਜਿਹੜੇ ਮੂਰਤੀ ਘੜਦੇ ਆ ਪੱਥਰ 'ਤੇ ਪੈਰ ਰੱਖ। ਕਹਿੰਦੀ ਜਿਹੜੀ ਤੇਰੀ ਮੂਰਤੀ ਬਣਾਈ ਹੈ, ਪੱਥਰ ਘਾੜੇ ਨਾ ਛਾਤੀ 'ਤੇ ਪੈਰ ਰੱਖ ਕੇ ਤੇਰੀ ਮੂਰਤੀ ਬਣਾਈ ਹੈ। ਕਹਿੰਦੇ ਜੇ ਮੂਰਤੀ ਉਸ ਪੱਥਰ ਘਾੜੇ ਨੂੰ ਨਾ ਖਾ ਗਈ ਤਾਂ ਤੇਰਾ ਕੀ ਵਿਗਾੜ ਸਕਦੀ?
ਜਦੋਂ ਜਿਹਨੇ ਬਣਾਈ ਅਸੀਂ ਭਾਈ ਸਾਹਿਬ ਜੀ ਗ੍ਰੰਥ ਸਾਹਿਬ ਦੀ ਛਪਾਈ ਦੇਖੀ ਅੰਮ੍ਰਿਤਸਰ, ਇਹ ਕਿੱਦਾਂ ਬਣਦਾ ਹੈ, ਕਿੱਦਾਂ ਵਿਕਦਾ ਹੈ, ਇਹ ਵਿਕਦਾ ਹੈ ਵੀ ਇੰਨੀਆਂ ਬੀੜਾਂ ਹੇਠ ਤੇ ਰੱਖੀਆਂ ਸਾਰੀਆਂ ਅਲਮਾਰੀਆਂ, ਤਾਂ ਸਾਰੀਆਂ ਜਿਹੜੀ ਬੀੜ ਉਹ ਦਿਖਾਲਦੇ ਨੇ ਉਹ ਫਿਰ ਛੇਤੀ ਨਾ ਚਾਰ ਪੰਜ ਬੀੜਾਂ ਥੱਲੇ ਰੱਖ ਕੇ ਉਹਨਾਂ ਦੇ ਉੱਤੇ ਟੇਬਲ ਚੜ੍ਹ ਕੇ ਉੱਤੋਂ ਬੀੜ ਕੱਢ ਕੇ ਲੈ ਜੀ ਆਹ ਦੇਖੋ, ਉਹ ਭੁੱਲ ਜਾਂਦੇ ਨੇ ਵੀ ਇਹਦਾ ਥੱਲੇ ਪੈਰਾਂ 'ਤੇ ਅਸੀਂ ਬੀੜ ਉਹ ਬੀੜਾਂ ਰੱਖ ਕੇ ਉੱਚੇ ਕਰਦੇ, ਫਿਰ ਖੋਲ੍ਹ ਕੇ ਉਹਨੂੰ ਪੱਥਰ ਆਹ ਦੇਖੋ ਜੀ ਵਧੀਆ ਕਾਗਜ਼ ਐਨ ਗੁਰੂ ਦੀਆਂ ਨੇ ਕਿਸਮ, ਆਹ ਦੇਖੋ ਜੀ ਵਧੀਆ ਕਾਗਜ਼, ਆਹ ਦੇਖੋ ਸਰ ਆਹ ਲਿਜਾ, ਬਸ ਉਹ ਗਾਹ ਕੇ ਲੈ ਜਾਂਦਾ। ਉੱਥੋਂ ਨਿਕਲਣ ਤੋਂ ਬਾਅਦ ਹੀ ਬਸ ਸਿਰ 'ਤੇ ਚੱਕ ਕੇ ਬੱਸ 'ਚ ਵੀ ਸਿਰ 'ਤੇ ਲਿਆਉਣਾ, ਨਾਲ ਪੰਜ ਸਿੰਘ ਕਰ ਲੈਣੇ, ਫਿਰ ਉਹਨੂੰ ਉਸ ਜਗ੍ਹਾ 'ਤੇ ਪਹੁੰਚਾਉਣਾ, ਫਿਰ ਸਾਰਾ ਉਮਰ ਉਹਦੀ ਅਦਬ ਕਰਨਾ। ਉਹ ਜਦੋਂ ਕਿ ਬਣਿਆ ਉਦੋਂ 'ਤੇ ਇਹਦੀ ਛਾਤੀ 'ਤੇ ਪੈਰ ਕੀ, ਇਹਦੇ ਉੱਤੇ ਪੈਰ ਰੱਖ ਕੇ ਅਤੇ ਸਭ ਕੁਛ, ਔਰ ਇਹਨਾਂ ਸੂਇਆਂ ਨਾਲ ਪਤਾ ਨਹੀਂ ਕਿੰਨਾ ਕਿਹਨੂੰ ਪਾੜ ਕੇ ਵਿੱਚੋਂ ਦੀ ਇਹਦੀ ਜਿਲਦ ਬੰਨੀ ਗਈ। ਉਸ ਵੇਲੇ ਦੁੱਖ ਨਹੀਂ ਲੱਗਾ ਇਹਨੂੰ, ਜਿਹੜੀ ਜਿਲਦ ਬੰਨਦੇ ਆ ਭਾਈ ਸਾਹਿਬ ਜੀ ਸਾਰੇ ਪੱਤਰਿਆਂ ਨੂੰ ਸਾਰਾ, ਉਹ ਉੱਥੇ ਬੇਅਦਬੀ ਹੁੰਦੀ, ਉਹ ਬੇਅਦਬੀ ਹੈ, ਉਹ ਬੇਅਦਬੀ ਨਹੀਂ ਭਾਈ ਸਾਹਿਬ ਜੀ, ਗਿਆਨ ਨੂੰ ਗਿਆਨ ਨੂੰ ਟ੍ਰੀਟ ਕਰੋ। ਇਹ ਤੁਸੀਂ ਹਿੰਦੂਆਂ ਦੀ ਮੂਰਤ ਇੱਦਾਂ ਬਣਦੀ ਸੀ ਜਿਹਦੇ ਲਈ ਇਹ ਸ਼ਬਦ ਲਿਖਿਆ, ਉਹ ਲਿਖਿਆ ਪਾਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾ, ਪਾਖਾਨ ਗੱਡ ਕੇ ਜੇ ਇਹ ਮੂਰਤ ਸਾਚੀ ਹੈ ਤੋ ਘੜਨ ਹਾਰੇ ਖਾ, ਘੜਨ ਹਾਰੇ ਨੂੰ ਕਿਹਨੇ ਖਾ ਗਈ, ਜੇ ਇਹ ਮੂਰਤ ਸਾਚੀ ਹੈ ਘੜਨ ਹਾਰੇ ਖਾ, ਉਹ ਮੂਰਤ ਕੀ ਹੈ, ਸਤਗੁਰ ਜਾ ਸਤਗੁਰ ਜਾਗਤਾ ਹੈ, ਦੇ ਸਤਗੁਰ ਜਾਗਤਾ ਹੈ ਦੇ। ਤੁਸੀਂ ਤਾਂ ਭੁੱਲੇ ਪਏ ਹੋ ਸਾਰੇ, ਅੱਗੇ ਕਹਿੰਦੇ ਹੈ ਆਹਾ ਆ ਗਿਆ ਹੁਣ ਜਿਹੜਾ ਭੋਗ ਲਿਆਉਂਦੇ ਗੁਰੂ ਗ੍ਰੰਥ ਸਾਹਿਬ ਅੱਗੇ, ਲੰਗਰ ਬਣਾ ਕੇ ਥਾਲੀ ਦੇ ਵਿੱਚ ਪ੍ਰਸ਼ਾਦੇ ਰੱਖ ਕੇ ਖੀ ਜੋ ਵੀ ਹੈ ਵੀ ਇਹ ਸਾਡਾ ਪ੍ਰਵਾਨ ਹੋ ਜਾਣਾ, ਖੂਬ ਖੂਬ ਸਾਰਾ ਲੰਗਰ 'ਚ ਰੱਖ ਕੇ ਫਿਰ ਗਲਾਸ ਪਾਣੀ ਦਾ ਵੀ ਰੱਖ ਕੇ ਫਿਰ ਸਾਰਾ ਜਾ ਕੇ ਫਿਰ ਉਹਨੂੰ ਭੋਗ ਕੀ ਲਿਆਉਂਦੇ ਹੈ, ਉਹ ਪੁਜਾਰੀ ਕਰਦ ਕੱਢ ਕੇ ਨਾ ਸਾਰਿਆਂ ਦੇ ਵਿੱਚ ਐਂ ਡੋ ਕੇ ਸਾਰਾ ਭੋਗ ਲੱਗ ਗਿਆ, ਚੱਲਿਆ ਜੀ ਚੱਲ, ਔਰ ਉਹ ਆਪ ਹੀ ਖਾ ਲੈਂਦੇ ਜਾ ਕੇ, ਉਹਦੇ ਭੁੱਖਾ ਉਹਨੂੰ ਕਿਸੇ ਨਾ ਭੋਗ ਲੱਗਦਾ ਤਾਂ ਦੇਖਿਆ ਨਹੀਂ ਕਦੀ। ਇਸ ਕਰਕੇ ਐਸੀ ਮੂਰਤੀ ਪੂਜਾ ਹੋ ਰਹੀ ਹੈ ਜਿਹੜੀ ਬਾਣੀ ਰਾਹੀਂ ਹਟਣੀ ਚਾਹੀਦੀ ਹੈ, ਅਦਬ ਕਰੋ, ਅਸੀਂ ਅਦ ਆਹ ਬਾਣੀ ਦਾ ਅਦਬ ਹੀ ਕਰ ਰਹੇ ਹਾਂ, ਜਿਹਦੇ ਤੂੰ ਗਿਆਨ ਨਹੀਂ ਲੈਂਦੇ ਇਹਦਾ ਗਿਆਨ। ਇੱਕ 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 ਬੁੱਢਾ ਵਿਚਾਰਾ, ਉਹਦੇ ਪੁੱਤ 5-7, ਅਤੇ ਉਹ ਕਹਿੰਦੇ ਉਹ ਬਾਪੂ ਗਏ ਉਹ ਤੂੰ ਮੇਰਾ ਅੱਖਾਂ 'ਤੇ ਮੰਨਦੇ ਨਹੀਂ, ਉਹ ਪੁੱਤ ਰੋਜ਼ ਸਵੇਰੇ ਉੱਠ ਕੇ ਉਹਨੂੰ ਮੱਥਾ ਟੇਕਦੇ ਆਣ ਕੇ, ਸ਼ਾਮ ਨੂੰ ਉਹਨੂੰ ਰੋਟੀ ਟੁੱਕ ਵੀ ਦਿੰਦੇ ਸਾਰੇ। ਬਾਪੂ ਕਹਿੰਦਾ ਮੈਨੂੰ ਤੁਸੀਂ ਕੀ ਕਰ ਰਹੇ ਹੋ, ਮੇਰੀ ਆਖੇ ਦੇ ਸਹੁਰੇ ਹੋ ਤੁਸੀਂ ਲੱਗਦੇ ਨਹੀਂ, ਮੈਂ ਭੌਂਕੀ ਜਾਂਦਾ ਤੁਸੀਂ। ਕਹਿੰਦਾ ਬਾਬਾ ਖੜਦਾ ਕੁਛ ਕਿਹਾ, ਚੁੱਪ ਕਰਕੇ ਬਹਿ ਜਾ, ਤੈਨੂੰ ਬੈਠੇ ਨੂੰ ਰੋਟੀ ਮਿਲੂ, ਤੈਨੂੰ ਬੈਠੇ ਨੂੰ ਸੇਵਾ ਹੋਊ ਸਭ, ਪਰ ਤੂੰ ਕੁਛ ਕੁ ਨਹੀਂ ਸਕ। ਇਸ ਕਰਕੇ ਗ੍ਰੰਥ ਕੁਛ ਕੁ ਨਹੀਂ ਦਿੰਦੇ ਇਹਨੂੰ, ਸੁੱਖ ਆਸਣ ਇਹਦਾ ਸਾਰਾ ਕੁਛ, ਪਰ ਉਹ ਅੱਗੇ ਹੁਣ ਜੋ ਸ਼ਬਦ ਕਹੇ ਵੀ ਉਹ ਸ਼ਬਦ ਉਹ ਮੇਰਾ ਸੁਣ ਤੇ ਲਾਓ, ਕਹਿੰਦੇ ਨਹੀਂ ਸ਼ਬਦ ਇਹ ਤੂੰ ਤੂੰ ਬੋਲ ਸਕਦਾ ਹੀ, ਤੇਰੀ ਤੇਰਾ ਆਖਾਂ ਨਹੀਂ ਮੰਨਣਾ, ਅਸੀਂ ਬਾਕੀ ਸਭ ਕੁਛ ਮੰਨਾਂਗੇ ਪਰ ਤੇਰਾ ਆਖਾਂ ਨਹੀਂ ਮੰਨਣਾ। ਇਹ ਬਾਪੂ ਦਾ ਅਦਬ ਹੋਇਆ ਕਿ ਉਹਨੂੰ ਸਜ਼ਾ ਮਿਲੀ ਵੀ ਉਹਨੂੰ ਬੁੱਢੇ ਬਾਰੇ ਇੱਥੇ ਲਿਆਉਣਾ ਅਤੇ ਉਹਦੀ ਸੋਸ਼ਲ ਸਿਕਿਉਰਿਟੀ ਵੀ ਖਾਂਦੇ ਰਹਿਣਾ, ਪਰ ਉਹਨੂੰ ਚੈੱਕ ਦਾ ਮੂੰਹ ਹੀ ਨਾ ਦਿਖਾਉਣਾ ਦਾ। ਮੈਂ ਸੱਚਾਈਆਂ ਦਾਦਾ ਬੁੱਢਿਆਂ ਨੂੰ ਬੁਲਾ ਲੈਂਦੇ ਆ, ਉਹ ਵੀ ਵਾਪਸ ਚਲੇ ਅਮਰੀਕਾ ਚੱਲਿਆ, ਇੱਥੇ ਆਣ ਕੇ ਫਸ ਜਾਂਦੇ। ਉਹ ਵਿਚਾਰਿਆਂ ਨੂੰ ਕੋਈ ਥਾਂ ਨਹੀਂ ਹੁੰਦਾ ਵੀ ਦੁਪਹਿਰੇ ਗੁਰਦੁਆਰੇ ਚਲੇ ਗਏ ਜਾਂ ਕਿਤੇ ਬੀਚਾਂ ਦੇ ਉੱਤੇ ਮੇਮਾਂ ਦੇਖਦੇ ਰਹੇ, ਬੁੱਢਿਆਂ ਨੂੰ ਹੋਰ ਕੋਈ ਇੰਟਰਸਟ ਨਹੀਂ ਇੱਥੇ ਉਹ ਕੈਦ ਐਸੇ, ਔਰ ਉਹਨੂੰ ਚੈੱਕ ਦਾ ਮੂੰਹ ਨਹੀਂ ਪਾਈ ਸਾ ਜੇ ਸਹਿਰੀ ਆ ਮੇਰਾ ਐਡਾ ਜ਼ਿਲਮ, ਇਹਨਾਂ ਦੀ ਸੋਸ਼ਲ ਸਕਿਉਰਿਟੀ ਲੈ ਕੇ ਉਹਨਾਂ ਦੀ ਸੇਵਾ, ਚੈੱਕ ਦਾ ਮੂੰਹ ਨਹੀਂ ਦਿਖਾ। ਇਹੋ ਹੀ ਹਾਲ ਸਾਡੇ ਗ੍ਰੰਥ ਦਾ ਹੋਇਆ ਔਰ ਪੂਜਾ ਦੇ ਢੰਗ ਦਾ ਹੋਇਆ। ਉਹ ਮਹਾਰਾਜ ਕਹਿੰਦਾ ਭਈ ਭਾਤ ਭਾਤ ਕਹਿੰਦੇ ਦਹੀਂ ਨੂੰ, ਤੂੰ ਥਾਲੀ ਵਿੱਚ ਦਹੀਂ ਰੱਖਦਾ ਭਾਤ ਪਹਿਤ, ਇਹ ਦਾਲ ਦੂਲ ਲੱਸੀ ਔਰ ਲਾਪਸੀ, ਲਾਪਸੀ ਕਹਿੰਦੇ ਲੱਸੀ ਨੂੰ, ਇਹ ਬਨਾਰਸ ਦੇ ਲਫ਼ਜ਼ ਹੈ ਉੱਧਰ ਦੇ। ਉਸ ਵੇਲੇ ਕਹਿੰਦਾ ਤੂੰ ਚੌਲ ਪਾਉਣਾ, ਫਿਰ ਦਾਲ ਪਾਉਣਾ ਵਿੱਚ, ਫਿਰ ਲੱਸੀ ਵੀ ਰੱਖਦਾ ਨਾਲ, ਫਿਰ ਕਰ ਕਕਰਾ, ਇਹ ਪਾਪੜ ਹੈ,
ਆ ਮੈਂ ਦਿੱਲੀ ਜਾਂਦਾ ਹੁੰਦਾ ਤੇ ਸਾਰੇ ਮੇਰੇ ਸਾਰੇ ਸ਼ੁਰੂ ਤੋਂ ਪਾਪਿਆਂ 'ਚ ਮੈਂ ਫਸ ਜਾਂਦਾ ਪਟਿਆਲੇ ਵੀ ਉੱਥੇ ਸਾਰੇ ਕਿਉਂ ਸਿੱਖੀ ਪ੍ਰੇਮੀ ਵਾਲੇ ਭਾਈ ਸਾਹਿਬ ਮੇਰੀ ਜਾਨ ਆ ਸਾਰੇ ਔਰ ਐਸੇ ਵਧੀਆ ਸਿੱਖ ਸਾਰੇ ਮੈਨੂੰ ਸਾਰੇ ਆਸੇ ਦਾ ਪਾਪਾ ਹੀ ਸਮਝਦੇ ਨੇ ਮੈਂ ਕਿਹਾ ਮੈਂ ਤਾਂ ਉੱਥੇ ਭਰਾ ਨਿੱਕੇ ਜਿਹੇ ਪਿੰਡ ਦਾ ਗਰੀਬ ਜਿਹਾ ਬੰਦਾ ਹਾਂ ਇਹਦੇ ਬੜੇ ਬੜੇ ਅਮੀਰ ਲੋਕ ਆ ਉਹ ਨਾ ਜਦੋਂ ਰੋਟੀ ਖਿਲਾਉਣਾ ਮੈਂ ਤਾਂ ਬਾਤੇ ਪਾਪੜ ਵੀ ਤੇ ਲਾਉਣਾ ਉਹ ਪਾਪੜ ਮੈਨੂੰ ਵੀ ਪੁੱਛ ਪੈ ਗਿਆ ਹੁਣ ਪਾਪੜ ਨਾਲ ਨਾ ਹੋਵੇ ਤੇ ਮੈਨੂੰ ਰੋਟੀ ਨੀ ਸਵਾਦ ਲੱਗਦੀ ਓਏ ਪਾਪੜ ਇਹ ਬਾਹਮਣ ਮੂਰਤੀ ਮਰੇਗੀ ਕਿ ਕਰਕਰਾ ਸਾਰ ਵੀ ਹੋਣੇ ਕਰੇਗੀ ਤੋ ਕਹਿੰਦੇ ਕਰਕਰਾ ਕਾ ਸਾਰ ਵੀ ਇਹ ਕਰਕਰਾ ਵੀ ਰੱਖਦੇ ਪਾਪੜ ਰੱਖਦੇ ਲੱਸੀ ਰੱਖਦੇ ਫਿਰ ਚੌਲ ਰੱਖਦੇ ਉਹ ਕਹਿੰਦੇ ਕਹਿੰਦੇ ਭੋਗਣਾ ਰੇ ਭੋਗਿਆ ਉਹ ਜਿਹਨੇ ਭੋਗਣਾ ਕਹਿੰਦੇ ਸੀ ਉਹ ਚੂਹੇ ਖਾ ਗਏ ਕਹਿੰਦੇ ਭੋਗਣ ਹਾਰੇ ਤੇ ਭੋਗਿਆ ਸੂਰਤ ਕਹਿੰਦੇ ਅੱਛਾ ਕਹਿੰਦੇ ਮੂਰਤੀ ਨੂੰ ਤੇ ਕੱਖ ਵੀ ਨਹੀਂ ਮਿਲਿਆ ਭੋਗਣ ਹਾਰੇ ਭੋਗੇ ਇਸ ਮੂਰਤ ਕੇ ਮੁੱਖ ਭਾਈ ਸਾਹਿਬ ਜੀ ਐਡਾ ਦਲੇਰ ਭਗਤ ਅੱਜ ਅਸੀਂ ਸੱਚੀਆਂ ਗੱਲਾਂ ਬਾਣੀ ਰਾਹੀਂ ਕਹਿ ਨਹੀਂ ਸਕਦੇ ਕਿਉਂਕਿ ਕਾਲ ਤੱਕ ਹੁਕਮਨਾਮਾ ਆ ਜਾਣਾ ਮੈਂ ਆਪਣਾ ਢਿੱਡ ਪਹਿਲਾਂ ਨੰਗਾ ਕਰਤਾ ਫੱਟ ਆਜੂਗਾ ਹੁਕਮਨਾਮਾ ਫਿਰ ਕੀ ਕਰੋਗੇ ਫਿਰ ਤੇ ਕੰਮ ਖਰਾਬ ਹੋ ਗਿਆ ਵੀ ਇਹਦਾ ਖਾਣਾ ਪੀਣਾ ਬੰਦ ਬਰਾਦਰੀ ਚੋਂ ਕੱਢਿਆ ਗਿਆ ਇਹਦਾ ਰਿਸ਼ਤਾ ਨਾਤਾ ਕੋਈ ਨਾ ਕਰੇ ਸਾਰਾ ਕਾਲ ਤੋਂ ਹੁਕਮਨਾਮਾ ਆ ਜਾਣਾ ਔਰ ਚੌਥੇ ਦਿਨ ਉਹ ਅਕਾਲ ਤਖ਼ਤ ਦਾ ਆਪ ਹੀ ਥੱਲੇ ਲੱਥ ਜਾਣਾ ਤੋ ਮੂਰਤੀ ਇਹ ਸਾਰਾ ਕੁਛ ਕੀ ਹੋ ਰਿਹਾ ਇੱਕ ਹੋ ਰਿਹਾ ਹੈ ਵੀ ਭੋਗਣ ਹਾਰੇ ਭੋਗਿਆ ਚੂਹੇ ਨਿਕਲ ਕੇ ਆਲੇ ਦੁਆਲੇ ਉਹ ਗਿੱਜੇ ਹੁੰਦੇ ਭਾਈ ਸਾਹਿਬ ਜੀ ਐਡੇ ਮੋਟੇ ਚੂਹੇ ਹੋ ਜਾਂਦੇ ਜਿਹੜਾ ਲੈਚੀ ਵੇਰ ਹੈ ਨਾ ਅੰਮ੍ਰਿਤਸਰ ਤੋਂ ਬਾਹਰ ਕਦੀ ਦਰਸ਼ਨੀ ਡੇੜੀ ਤੋਂ ਬਾਹਰ ਜਾ ਕੇ ਲੈਚੀ ਬੇੜ ਦੀਆਂ ਥੱਲੀਆਂ ਜੜਾਂ ਚੋਂ ਭਾਈ ਸਾਹਿਬ ਜੀ ਸੂਰਾਂ ਜਿਹੜੇ ਜਿਹੜੇ ਚੂਹੇ ਐਡਾ ਮੋਟਾ ਚੂਹਾ ਤੁਸੀਂ ਦੁਨੀਆਂ ਦੀ ਧਰਤੀ ਦੇ ਨਹੀਂ ਕਿਸੇ ਦੇਖੋ ਕਿਉਂਕਿ ਕੜਾਹ ਖਾ ਖਾ ਪਲੇ ਉਹਨਾਂ ਨੂੰ ਜੂਨ ਵੀ ਇਹੋ ਮਿਲਦੀ ਲੈਚੀ ਬੇੜ ਤੋਂ ਚੂਹੇ ਨਿਕਲਦੇ ਵੱਡੇ ਵੱਡੇ ਐਡੇ ਐਡੇ ਮੋਟੇ ਚੂਹੇ ਤੇ ਉਹ ਚੂਹੇ ਆਣ ਕੇ ਸਭ ਪ੍ਰਸ਼ਾਦ ਸਾਰਾ ਕੁਛ ਉਹ ਮੂਰਤੀ ਦਾ ਖਾ ਜਾਂਦੇ ਸੀ ਕਹਿੰਦੇ ਭੋਗਣ ਹਾਰੇ ਭੋਗਿਆ ਇਸ ਮੂਰਤੀ ਮੁਖਛਾਰੇ ਭੋਗਣ ਹਾਰੇ ਭੋਗ ਇਸ ਮੂਰਤੀ ਕੇ ਮੁਖਛਾ ਮੂਰਤੀ ਕੇ ਹਨੂੰਮਾਨ ਚੌਂਕ ਗੁਰਦਾਸਪੁਰ ਜਿੱਥੇ ਮੇਰੇ ਸ਼ਹਿਰੇ ਹੈ ਉਹ ਹਨੂੰਮਾਨ ਚੌਂਕ ਬੜਾ ਮਸ਼ਹੂਰ ਆ ਹਨੂੰਮਾਨ ਦੇ ਚੌਂਕ ਦੇ ਵਿੱਚ ਇੱਕ ਐਸਾ ਹਨੂੰਮਾਨ ਦਾ ਬੁੱਤ ਹੈ ਬਜਰੰਗ ਬਲੀ ਦਾ ਬਜਰੰਗ ਬਲੀ ਲਾਲ ਰੰਗ ਹੈ ਜਿੱਦਾਂ ਦਾ ਸਾਡਾ ਫਾਇਰ ਹੁੰਦਾ ਹਾਈਡਰੈਂਟ ਰਨ ਨਾ ਗੱਡਿਆ ਕਈ ਥਾਂ ਉਹ ਲਾਲ ਰੰਗ ਹੁੰਦਾ ਅਤੇ ਮੈਂ ਇਹਨੂੰ ਹਨੂੰਮਾਨ ਕਹਿੰਦਾ ਹੁੰਦਾ ਹਾਈਡਰੈਂਟ ਰੰਗ ਉਹਦਾ ਬੁੱਤ ਬਣਾ ਕੇ ਲਾਲ ਕਛੋਟੀ ਪਾ ਕੇ ਨਾਲ ਗੁਰਜ ਹੱਥ 'ਚ ਫੜਾ ਕੇ ਅਤੇ ਉਹਦਾ ਬੁੱਤ ਆ ਬੜਾ ਭਾਰਾ ਲਾਲ ਹੁਣ ਪਾਕਿਸਤਾਨ ਦੀ ਵੰਡ ਪੈਣ ਲੱਗੀ ਅਤੇ ਮੈਂ ਗੱਲ ਸੁਣ ਕੇ ਹੈਰਾਨ ਰਹਿ ਗਿਆ ਮੁਸਲਮਾਨ ਅਲੀ ਅਲੀ ਕਰਕੇ ਸਾਰੇ ਗੁਰਦਾਸਪੁਰ 'ਚ ਪੈ ਗਏ ਵੀ ਸ਼ੱਕ 'ਚ ਵੀ ਗੁਰਦਾਸਪੁਰ ਉੱਧਰ ਚਲੇ ਸਾਡੇ ਸਾਰੇ ਆ ਗਏ ਇੱਧਰ ਪਿੰਡਾਂ ਵੱਲ ਸਾਰੇ ਉਹ ਹਨੂੰਮਾਨ ਦੇ ਚੌਂਕ 'ਚ ਮੁਸਲਮਾਨ ਅਲੀ 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 ਕਰਦੇ ਫਿਰ ਉਹਨਾਂ ਨਾਲ ਸਭ ਤੋਂ ਹੋਰ ਤਾਂ ਕੁਛ ਨਹੀਂ ਮੇਰੇ ਸਾਰੇ ਮੇਰੇ ਸਾਲੇ ਵਗੈਰਾ ਸਾਰੇ ਨਾ ਕੋਠੇ 'ਤੇ ਦੇਖ ਰਹੇ ਸੀ ਚੜ੍ਹ ਕੇ ਵੀ ਉਹ ਚੌਂਕ 'ਚ ਕੀ ਹੋ ਰਿਹਾ ਉਹ ਸਾਰੇ ਨਾ ਆਲੇ ਦੁਆਲੇ ਭੱਜ ਕੇ ਜਾਣ ਅਤੇ ਕੋਈ ਚੀਜ਼ ਲਿਆ ਕੇ ਨਾ ਮੂਰਤੀ ਦੇ ਮੂੰਹ 'ਚ ਲਾਉਣ ਠੀਕ ਆ ਉਹ ਕਹਿੰਦੇ ਕੀ ਕਰਦੇ ਅਤੇ ਨਾਲ ਉਹਨਾਂ ਦਾ ਕਹਿਣਾ ਵੀ ਸੁਣੇ ਉਹ ਲਿਆ ਕੇ ਨਾ ਕੁੱਤੇ ਦੀਆਂ ਸੁੱਕੀਆਂ ਲੈਂਡੀਆਂ ਬਾਹਰੋਂ ਹਾਂ ਭਾਈ ਸਾਹਿਬ ਜੀ ਉਹ ਲਿਆ ਲਿਆ ਕੇ ਨਾ ਉਸ ਮੂਰਤੀ ਦੇ ਮੂੰਹ 'ਚ ਦੇਣ ਖੈ ਖੈ ਸਾਡਾ ਲੱਡੂ ਮਾੜਾ ਲੱਗਦਾ ਤੈਨੂੰ ਬਜਾਣ ਵਾਲੀ ਉਹ ਜਦੋਂ ਥਾਲ ਆਉਂਦੇ ਸੀ ਖਤਰਾਣੀਆਂ 'ਚ ਜਾਂਦੇ ਲਿਆਉਂਦੀਆਂ ਸੀ ਕਿਉਂਕਿ ਥਾਲ ਲਿਆ ਕੇ ਨਾ ਲੱਡੂ ਪਹਿਲਾਂ ਮਨ ਭਾਂਦਾ ਖਾ ਜਾ ਹਨੂੰਮਾਨ ਦਾ ਉਹਦੇ ਮੂੰਹ ਨੂੰ ਲੱਡੂ ਲਾਉਂਦੇ ਸੀ ਸਾਰੇ ਉਹ ਹੋਰੇ ਨਾ ਉਹ ਲੈਂਡੀਆਂ ਚੱਕ ਕੇ ਨਾ ਉਹਦੇ ਮੂੰਹ 'ਚ ਦੇਣ ਦੇ ਸਾਰੇ ਆਹ ਹਾਰਤ ਹੈ ਭੋਗਣ ਹਾਰੇ ਭੋਗ ਇਸ ਮੂਰਤੀ ਕੇ ਮੁਖਛਾਰ ਭੋਗਣ ਹਾਰੇ ਭੋਗ ਮੂਰਤੀ ਕੇ ਭੁੱਲੀ ਮਾਲਣੀ ਹੈ ਇਹ ਉਹ ਭੁੱਲੀ ਮਾਲਣੀ ਹੈ ਏਦਾਂ ਸਿੱਖੀ ਭੁੱਲੀ ਪਈ ਹੈ ਗ੍ਰੰਥ ਦੀ ਪੂਜਾ ਲਈ ਅੱਗੇ ਮਹਾਰਾਜ ਕਹਿੰਦਾ ਮਾਲਣ ਨੇ ਭੁੱਲੀ ਜਗ ਭੁੱਲੈ ਕੱਲਾ ਕਬੀਰ ਰਹਿ ਗਿਆ ਕਹਿੰਦਾ ਮਾਲਣ ਵੀ ਭੁੱਲ ਗਈ ਜਗ ਸਾਰਾ ਭੁੱਲਿਆ ਪਰ ਹਮ ਭੁਲਾਨੇ ਨਾਹੀ ਇਹ ਮਾਲਣ ਨੇ ਭੁੱਲੀ ਜਗ ਭੁਲਾਨਾ ਮਾਲਣ ਨੇ ਭੁੱਲੀ
जग फुलान हम फुलाने नाहे, हम फुलाने नाहे। ए कहो कबीर हम राम राखे,
मैं बज गया, मैं सीधा राम नु गुरु राम वाल लग गया, मैं बज गया ने, तो मैं भी यो ही करतूतां करनिया सी।
कहो कबीर हम राम राखे, कहो कबीर हम राम राखे, कृपा करे हर राए, हे कृपा करे हर राए। हे पाती तोरे मालनी पाती पाती जीओ, जिस पाहन को पाती तोरे सो पाहन निर्जीओ, निर्जीओ पूजे मड़ा सरे वे, निर्जीओ पूजे मड़ा सरे। सब बिरती काल गवावे, सब बिरती काल गवावे, सतगुर हर है नाम धरावे,
सतगुर
हरे हरे नाम धरावे।
और नाम तेनू बोलना पैना, हर गुर के हर बोलो गुर के सिख मेरे भाई,
हर बोलो गुर के सिख
रहा दी तो कह, बोल बोल के भगती कर रहे हैं, केड़े कम्मां च पे हैं, कुचालियां दे विच कर्म कांडां च।
हर बोलो गुर के सिख मेरे,
गुरु रामदास साहब वेले संगत दी हालत दस रहे, गुरु रामदास साहब महला चौथा।
हर बोलो गुर के सिख मेरे भाई, हर बोलो गुर के सिख मेरे भाई, तो पाव जल पार लंघावे, ए हरे बोलो गौर के सिख मेरे भाई, हर भोजल जगत तरावे।
कद ना तरना है ए सतगुर हरि हरि नाम दरावे, सतगुर हरि हरि नाम दरावे।
हर हर दियो सेवक को नाम, हर हर दियो सेवक को नाम, हर हर दियो सेवक को नाम, हर हर दियो सेवक को नाम। हे राम नाम जप लाहा, हे राम नाम जप लाहा, आनंद पावे सुख सहज आनंदा, आनंद पावे सुख सहज काटे जम के फा, काटे जम के फा। हर हर नाम हे हर हर, हर नाम जपे हर लाहा, ए नाम जपे हर लाहा,
हर हर नित जपे हो जी हो। लाहा बाणी पढ़ना नहीं है, बाणी पढ़ के इस लाहे दा काम करना लाहा है, वो है नाम जपना, और इहो तेरे नाल जाना है। हर हर नित नेम तेरा ए हो ही है, हर हर नित जपे हो जी हो, लाहा खटे हो दिहाड़ी किदा जपना है। इक आख आख
साबद पाख हर दे उरद दिन राते, इक आख आख साबद पाख हर दे उरद दिन राते।
Ugh.